ਧਾਰ ਕੇ ਮੂਰਤ ਹੈ ਜਾਗੇ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਇਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗੇ ਆਇਓ ਆਦਿ ਪ੍ਰਭ ਗੁਰਦੇਵ ਕੋ ਬੰਧਨ ਵਾਹਿਗੁਰੂ ਮੁਖ ਮਾਹੀ ਉਚਾਰੀ ਦੁਇ ਕਰ ਜੋਰ ਕਰੋ ਚਰਨ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੇ ਉਪਮਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰਪੁਰਬ ਕੀਤੀ ਪੂਰੀ
ਮਾਲਕ ਬਣ ਦੀ ਇੱਛਾ ਵਿੱਚ ਲੱਗਿਆ ਹੋਇਆ ਪਰ ਗੁਰੂ ਘਰ ਦੀ ਵਿਲੱਖਣਤਾ ਦੀ ਵਡਿਆਈ ਇਸ ਵਚਨ ਵਿੱਚ ਹੈ ਕਿ ਸੇਵਕ ਦੀ ਮਹਾਨਤਾ ਵੱਡੀ ਦਰਸਾਈ ਗਈ ਹੈ। ਸੇਵਕ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ ਉਸ ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ। ਸੇਵਕ ਬਾਰੇ ਵਿਚਾਰ ਚੱਲ ਰਹੀ ਸੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸੇਵਕ ਬਣ ਦੀਆਂ ਜੋ ਮਿਸਾਲਾਂ ਕਾਇਮ ਕਰਕੇ ਦੁਨੀਆਂ ਨੂੰ ਦਿਖਾਈਆਂ ਤੇ ਸਾਰੇ ਦੁਨੀਆਂ ਦੇ ਸੇਵਾਦਾਰਾਂ ਦਾ ਦਾਸਾ ਭਾਵ ਇਕੱਠਾ ਕੀਤਾ ਜਾਏ ਤੇ ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਉਹ ਪਲੜਾ ਬੜਾ ਭਾਰੀ ਹੈ। ਗੱਲ ਕੇ ਬੋਲੋ ਸੋ ਸਤਿਗੁਰੂ ਜੀ ਨੇ ਬਾਣੀ ਵਿੱਚ ਦੱਸਿਆ ਕਿ ਜਾਂ ਤਾਂ ਨਾਰਾਇਣ ਥਿਰਿਆ ਤੇ ਜਾਂ ਉਹਦਾ ਸੇਵਕ ਸਦਾ ਵਾਸਤੇ ਕਾਇਮ ਰਹਿੰਦਾ, ਬਾਕੀ ਜਿੰਨਾ ਕੁਝ ਵੀ ਇਹ ਪ੍ਰਪੰਚ ਹੈ ਇਹ ਸਾਰਾ ਚਲਾਇਮਾਨ ਹੋ ਜਾਣ ਵਾਲਾ ਹੈ। ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਜੀਵਨ ਇਸ ਤਰ੍ਹਾਂ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੀਵਨ ਇਹ ਤਾਂ ਇੱਕ ਮਿਸਾਲ ਹੈ। ਇਸ ਤਰ੍ਹਾਂ ਦੇ ਗੁਰਸਿੱਖਾਂ ਦੀ ਜੋ ਕਤਾਰ ਹੈ ਬੜੀ ਲੰਬੀ ਹੈ, ਕਦੀ ਮੁੱਕਣ ਤੇ ਟੁੱਟਣ ਵਾਲੀ ਨਹੀਂ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਸੇਵਾ ਭਾਵ ਦੇ ਵਿੱਚ ਵਰਤੇ ਤੇ ਉਹਨਾਂ ਨੂੰ ਇਤਨੀਆਂ ਵੱਡੀਆਂ ਵੱਡੀਆਂ ਵਡਿਆਈਆਂ ਮਿਲੀਆਂ ਕਿ ਉਹਨਾਂ ਦੀ ਪੂਜਾ ਗੁਰੂਆਂ ਵਾਂਗ ਹੋ ਰਹੀ ਹੈ। ਤੁਸੀਂ ਕਿਤੇ ਅੰਮ੍ਰਿਤਸਰ ਸਾਹਿਬ ਜਾਓ, ਜਿਸ ਤਰ੍ਹਾਂ ਦਰਬਾਰ ਸਾਹਿਬ ਸੰਗਤਾਂ ਨਤਮਸਤਕ ਹੁੰਦੀਆਂ ਹਨ, ਇਸੇ ਪ੍ਰਕਾਰ ਬਾਬਾ ਦੀਪ ਸਿੰਘ ਜੀ ਦਾ ਜੋ ਸ਼ਹੀਦ ਗੰਜ ਹੈ ਉੱਥੇ ਵੀ ਸੰਗਤਾਂ ਦੀ ਲਾਈਨ ਟੁੱਟਦੀ ਨਹੀਂ, ਕਦੀ ਦਹਿਲੀਜ ਵਿਹਲਾ ਦੇਖਿਆ ਹੀ ਨਹੀਂ। ਉਹਦੇ ਤੇ ਵੀ ਸੰਗਤਾਂ ਦੇ ਮੱਥੇ ਜਿਹੜੇ ਹੈ ਉਹ ਦਿਨ ਰਾਤ ਸੇਜਦੇ ਕਰਦੇ ਹੈ। ਕਿਹੜਾ ਸੇਵਕ ਜੋ ਗੁਰੂ ਦੇ ਹੁਕਮਾਂ ਵਿੱਚ ਵਰਤਿਆ ਹੈ, ਸੰਸਾਰ ਦੇ ਨੌਕਰ ਵਰਤਿਆ ਹੈ ਜੋ ਆਪਣੀ ਮਰਜ਼ੀ ਦੇ ਅੰਦਰ ਵੀ ਵਰਤਣਾ ਚਾਹੁੰਦੇ ਆ, ਹੇਰਾ ਫੇਰੀ ਰੱਖ ਕੇ ਵੀ ਕੰਮ ਕਰਦੇ ਆ, ਪਰ ਜਿਹੜਾ ਸੇਵਕ ਆ ਉਹ ਆਪਣਾ ਆਪ ਕੁਰਬਾਨ ਕਰਕੇ ਔਰ ਗੁਰੂ ਦੇ ਵਚਨਾਂ ਦੇ ਅਨੁਕੂਲ ਫੁੱਲ ਚੜਾਉਂਦਾ ਹੋਇਆ ਸਤਿਗੁਰੂ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦਾ ਹੈ। ਐਸਾ ਹੀ ਸੇਵਕ ਬਣਨ ਦੀ ਜਿਹੜੀ ਪ੍ਰੇਰਣਾ ਉਹ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਜੇ ਕਿਤੇ ਇਸ ਤਰ੍ਹਾਂ ਦੀ ਨਿਸ਼ਕਾਮਤਾ ਭਾਵ ਸੇਵਕ ਦੇ ਅੰਦਰ ਆ ਜਾਏ ਤੇ ਗੁਰੂ ਮਹਾਰਾਜ ਨੇ ਬਾਣੀ ਚ ਦਰਸਾਇਆ ਸੀ ਕਿ ਸਾਰੀਆਂ ਬਰਕਤਾਂ ਜਿਹੜੀਆਂ ਫਿਰ ਉਹ ਸੇਵਕ ਨੂੰ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਹੋ ਜਾਂਦੀਆਂ ਹਨ। ਉਹ ਬਖਸ਼ਾਂ ਨੂੰ ਮੰਨਣ ਵਾਸਤੇ ਦੁਨੀਆਂ ਵਿੱਚ ਵੀ ਸਮਰੱਥ ਹੋ ਜਾਂਦਾ ਹੈ, ਆਪਣੇ ਤੱਕ ਇਹ ਸੀਮਤ ਨਹੀਂ, ਇਤਨੀਆਂ ਗੁਰੂ ਮਹਾਰਾਜ ਨੂੰ ਬਰਕਤਾਂ ਦਿੰਦੇ ਹਨ। ਸੋ ਜਿਹੜਾ ਸ਼ਬਦ ਗਿਆਨੀ ਜੀ ਨੇ ਪੜ੍ਹਿਆ ਉਹ ਲੜੀ ਬਾਣੀ ਦੀ ਚੱਲ ਰਹੀ ਹੈ, ਕਿਤਿਓਂ ਵੀ ਕੋਈ ਸ਼ਬਦ ਪੜ੍ਹਿਆ ਜਾਏ ਹਰ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਇੱਕੋ ਹੀ ਸਿਧਾਂਤ ਰੱਖਿਆ ਹੋਇਆ। ਦ੍ਰਿਸ਼ਟਾਂਤ ਬਿਆਨਤਿਆ, ਸਾਖੀਆਂ ਬਿਆਨਤਿਆ, ਬਹੁਤ ਸਾਰੇ ਪ੍ਰਕਰਣ ਹਨ, ਪਰ ਜਿਹੜੀ ਸਿੱਖ ਨੂੰ ਗੱਲ ਸਮਝਾਈ ਹੈ ਸਿਧਾਂਤ ਦੀ ਉਹ ਇੱਕੋ ਹੀ ਹੈ, ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ, ਇੱਕੋ ਜਪ ਇੱਕੋ ਸਾਲਾ ਏਕ ਸਿਮਰ ਇੱਕੋ ਮਨਿਆਸ ਏਕ ਸਕੇ ਬੰਗਾਓ ਅਨੰਤ ਮੰਦਨ ਜਾਓ ਏਕ ਭਗਵਾਨ। ਹੁਣ ਤਾਂ ਕਾਫੀ ਯੁੱਗ ਤਰੱਕੀ ਕਰ ਗਿਆ, ਆਉਣੇ ਜ਼ਮਾਨੇ ਦੇ ਅੰਦਰ ਹਵਾਈ ਜਹਾਜ਼ਾਂ ਜਾਂ ਸਮੁੰਦਰੀ ਜਹਾਜ਼ਾਂ ਵਾਲਿਆਂ ਕੋਲ ਦਿਸ਼ਾ ਸੂਚਕ ਸੂਈ ਹੁੰਦੀ ਸੀ ਜੋ ਧਰੁਵ ਤਾਰੇ ਵੱਲ ਰਹਿੰਦੀ ਸੀ ਤੇ ਉਹਦੇ ਮੁਤਾਬਕ ਫਿਰ ਉਹ ਚੱਲਦੇ ਸਨ। ਇਹਦਾ ਭਾਵ ਹੈ ਕਿ ਜਿਵੇਂ ਦਿਸ਼ਾ ਸੂਚਕ ਸੂਈ ਜੋ ਹੈ ਉਹ ਧਰੁਵ ਵੱਲ ਰਹਿੰਦੀ ਹੈ, ਗੁਰਬਾਣੀ ਦਾ ਜਿਤਨਾ ਵੀ ਇਸ਼ਾਰਾ ਉਹ ਇੱਕੋ ਇੱਕ ਅਕਾਲ ਪੁਰਖ ਵੱਲ ਹੈ। ਗਜਕੇ ਵੱਲੋਂ ਕਿਤਿਓਂ ਵੀ ਕੋਈ ਸ਼ਬਦ ਲੈ ਲਓ, ਬਸ ਦ੍ਰਿਸ਼ਟਾਂਤਾਂ ਨਾਲ ਸਮਝਾ ਸਮਝਾ ਕੇ ਸੇਵਕ ਨੂੰ ਉਸ ਜਗ੍ਹਾ ਇਸ ਤੋਂ ਦਾ ਹੀ ਗਿਆਨ ਬਖਸ਼ਦੇ ਹੈ। ਤੇ ਜੇ ਇਹ ਗੱਲ ਸਿੱਖ ਨੂੰ ਸਮਝ ਵਿੱਚ ਆ ਜਾਏ ਤੇ ਇੱਧਰ ਉੱਧਰ ਦੀ ਜਿਤਨੀ ਵੀ ਉਹਦੀ ਭਟਕਣਾ ਹੈ ਉਹ ਖਤਮ ਹੋ ਸਕਦੀ ਹੈ। ਪਰ ਜਦੋਂ ਬਾਣੀ ਦੇ ਵਿਚਾਰਾਂ ਨੂੰ ਸਮਝ ਕੇ ਗ੍ਰਹਿਣ ਨਹੀਂ ਕਰਦਾ ਤੇ ਉਹਨਾਂ ਦੇ ਅਨੁਕੂਲ ਨਹੀਂ ਚੱਲਦਾ, ਉਹਦੀਆਂ ਕਈ ਦਿਸ਼ਾ ਬਣ ਜਾਂਦੀਆਂ ਤੇ ਬਹੁਤੇ ਰਸਤਿਆਂ ਤੇ ਤੁਰਨ ਵਾਲਾ ਇਨਸਾਨ ਸੁਖੀ ਨਹੀਂ ਹੁੰਦਾ, ਦੁਖੀ ਹੋ ਜਾਂਦਾ। ਸੰਸਾਰ ਦੇ ਉੱਤੇ ਧਾਰਮਿਕ ਲੋਕਾਂ ਨੇ ਵੀ ਬੇਅੰਤ ਪਗ ਡੰਡੀਆਂ ਖਿੱਚੀਆਂ, ਪਰ ਸਤਿਗੁਰੂ ਗਰੀਬ ਨਿਵਾਸ ਜੀ ਨੇ ਇਹ ਗੁਰਮਤ ਗਾੜੀ ਰਾਹ ਬਣਾਇਆ ਬੜਾ ਸਹਿਮ। ਭਾਈ ਗੁਰਦਾਸ ਸਾਹਿਬ ਜੀ ਨੇ ਦੱਸਿਆ ਇਹ ਰਸਤਾ ਕੈਸਾ, ਗੁਰਮੁਖ ਨਾਮ ਦਾਨ ਇਸ਼ਨਾ, ਜਿਹੜਾ ਗੁਰਮੁਖ ਹੈ ਉਹਦੇ ਉਹ ਸੂਤਰ ਵੱਡੇ ਹੈ, ਉਹ ਇਸ਼ਨਾਨ ਵੀ ਕਰਦਾ ਹੈ ਮਨਮਨੀ ਸਰੀਰ ਦੀ ਸ਼ੁੱਧੀ ਵਾਸਤੇ ਤੇ ਨਾਮ ਵੀ ਜਪਦਾ ਹੈ ਤੇ ਜਥਾ ਸ਼ਬਦ ਦਾਨ ਦਾਨ ਅੰਨ ਦਾ ਵੀ ਹੈ, ਕੰਨਿਆ ਦਾਨ ਵੀ ਹੈ, ਵਿਦਿਆ ਦਾਨ ਵੀ ਹੈ ਤੇ ਬ੍ਰਹਮ ਗਿਆਨ ਦਾ ਵੀ ਦਾਨ ਹੈ। ਪਰ ਪਾਰ ਤੇ ਹੋਰ ਬਹੁਤ ਕੁਛ ਹੈ ਇਹਦੇ ਅੰਦਰ ਤੇ ਦਾਨ ਜਿਹੋ ਜਿਹਾ ਵੀ ਜਥਾ ਸ਼ਬਦ ਕੋਈ ਕਰ ਸਕਦਾ ਉਹਦੇ ਜੀਵ ਦਾ ਭਲਾ ਹੈ। ਅਗਰ ਇੱਕ ਇੱਕ ਸਿਧਾਂਤ ਨੂੰ ਲੈ ਕੇ ਤੁਰਿਆ ਜਾਏ ਉਹ ਜਿਹੜਾ ਗੁਰਮਤਿ ਦਾ ਸਿਧਾਂਤ ਹੈ ਤੁਹਾਨੂੰ ਆਪਣੀ ਮੰਜ਼ਿਲ ਔਰ ਮੁਕਾਮ ਤੇ ਪਹੁੰਚਾ ਦੇਵੇਗਾ। ਤੇ ਜਦੋਂ ਗੁਰਮਤਿ ਦੇ ਅਸੂਲ ਛੱਡ ਕੇ ਦਹਿਣੇ ਵਾਏ ਤੇ ਅੱਜ ਕੱਲ੍ਹ ਐਸੀਆਂ ਬਹੁਤ ਸਾਰੀਆਂ ਸੰਪਰਦਾਵਾਂ ਜਾਂ ਸ਼ਖਾਵਾਂ ਚੱਲੀਆਂ ਜੋ ਕਈ ਤਰ੍ਹਾਂ ਦੇ ਝਾਂਸੇ ਵੀ ਦਿੰਦੇ ਹੈ ਤੇ ਲੋਭ ਲਾਲਚ ਵੀ ਦਿੰਦੇ ਹੈ ਕਿ ਜਿਹਦੇ ਦੁਆਰਾ ਬਿਨਾਂ ਦੀ ਵਿਰਤੀ ਕੱਚੀ ਹੁੰਦੀ ਹੈ ਉਹ ਪੜ ਜਾਂਦੀ ਹੈ, ਫਿਰ ਉਹ ਭਟਕੇ ਹੋਏ ਲੋਕ ਜਿਹੜੇ ਹੈ ਅਸਲੀ ਰਸਤੇ ਨੂੰ ਛੱਡ ਜਾਂਦੇ ਹੈ। ਤੇ ਜਦੋਂ ਉਜੜੇ ਪੈ ਜਾਂਦਾ ਤੇ ਉਹਦੇ ਚੋਂ ਭਟਕਣਾ ਮੁੱਕਦੀ ਨਹੀਂ ਤੇ ਕਲੇਸ਼ ਵੱਧ ਜਾਂਦਾ, ਜਿਵੇਂ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਉਹ ਬੜੀਆਂ ਠੋਕਰਾਂ ਖਾ ਕੇ ਫਿਰ ਮੁੜਦੇ ਹੈ, ਜਿਹਦੇ ਨਾਲ ਜ਼ਿੰਦਗੀ ਦਾ ਕਾਫੀ ਸਮਾਂ ਵਿਅਰਥ ਚਲੇ ਜਾਂਦਾ। ਤੇ ਅਗਰ ਪਹਿਲਾਂ ਹੀ ਸਮਝਦਾਰੀ ਦੇ ਨਾਲ ਵਿਵੇਕ ਬੁੱਧੀ ਦੁਆਰਾ ਗੁਰੂ ਮਹਾਰਾਜ ਦੀ ਬਾਣੀ ਦਾ ਸਿਧਾਂਤ ਸਿਆਣਿਆਂ ਤੋਂ ਸਮਝ ਕੇ ਤੁਰਨ ਦੀ ਕੋਸ਼ਿਸ਼ ਕਰੀਏ, ਰਸਤਾ ਛੋਟਾ ਹੋ ਜਾਏਗਾ ਤੇ ਪ੍ਰਾਪਤੀ ਬਹੁਤ ਵੱਡੀ ਹੋਏਗੀ। ਇਸ ਵਾਸਤੇ ਜਿਹੜੀ ਬਾਣੀ ਦੀ ਕਥਾ ਇਹ ਬੜੀ ਜ਼ਰੂਰੀ ਹੈ। ਬਾਣੀ ਬਿਰਲਾ ਵਿਚਾਰ ਸੀ ਜੇਕੋ ਗੁਰਮੁਖ ਹੋਵੇ, ਇਹ ਬਾਣੀ ਮਹਾਂਪੁਰਖ ਦੀ ਨਿਜ ਘਰ ਵਾਸਾ ਹੋਵੇ, ਮੇਰੇ ਘਰ ਸਵੈਨ ਸਰੂਪ ਵਿੱਚ ਫਿਰ ਨਿਵਾਸ ਹੋ ਜਾਂਦਾ। ਜਦੋਂ ਇਹਨੂੰ ਆਪਣੇ ਸਰੂਪ ਦਾ ਨਿਵਾਸ ਮਿਲ ਜਾਏ ਤੇ ਫਿਰ ਅਮਨ ਸ਼ਾਂਤੀ ਤੇ ਸੁੱਖ ਹੈ ਕਿ ਜਦੋਂ ਬੰਦਾ ਘਰੋਂ ਬਾਹਰ ਜਾਂਦਾ ਭਾਵੇਂ ਕਿਤਨੇ ਵੀ ਸੁੱਖ ਹੋਣ ਪਰ ਘਰ ਵਾਲਾ ਸੁੱਖ ਗੈਰ ਜਗ੍ਹਾ ਵਿੱਚ ਨਹੀਂ ਹੁੰਦਾ। ਇਸ ਤਰ੍ਹਾਂ ਮਨ ਵੀ ਜਦੋਂ ਬਾਹਰ ਮੁਖਤਾ ਨੂੰ ਗ੍ਰਹਿਣ ਕਰਦਾ ਤੇ ਮਾਇਆ ਪਦਾਰਥਾਂ ਦੇ ਸੁੱਖਾਂ 'ਚ ਵੀ ਕੋਈ ਸੁੱਖ ਤੇ ਹੈ ਲੇਕਿਨ ਮੁਕੰਮਲ ਸ਼ਾਂਤੀ ਨਹੀਂ, ਜਦੋਂ ਬਾਹਰ ਮੁਕਤਾ ਨੂੰ ਛੱਡ ਕੇ ਇੰਦਰੀਏ ਔਰ ਇੰਦਰੀਆਂ ਦੇ ਵਿਕਾਰਾਂ ਦਾ ਤਿਆਗ ਕਰਕੇ ਸਵੈਮ ਸਰੂਪ ਆਪਣੇ ਆਤਮਾ ਵਿੱਚ ਸ਼ਬਦ ਦੁਆਰਾ ਜੁੜਦਾ, ਫਿਰ ਇਹਨੂੰ ਸੱਚਾ ਅਤੇ ਅਸੀਮ ਆਨੰਦ ਮਿਲਦਾ, ਜਿਹਦੀ ਧਾਰਾ ਕਦੇ ਟੁੱਟਦੀ ਨਹੀਂ। ਉਸ ਆਨੰਦ ਵਾਸਤੇ ਸਤਿਗੁਰੂ ਗਰੀਬ ਨਿਵਾਸ ਜੀ ਸਾਰਿਆਂ ਨੂੰ ਭਾਈ ਬਾਲ ਬਣਾਉਣਾ ਚਾਹੁੰਦੇ ਹੈ, ਕਿਸੇ ਨਾਲ ਆਪਣੀ ਬਿਰਤਰਾ ਨਹੀਂ ਰੱਖਿਆ। ਬਣੇਗਾ ਉਹ ਵੀ ਜੋ ਗੁਰੂ ਮਹਾਰਾਜ ਦੇ ਬਚਨਾਂ ਦੀ ਪਾਲਣਾ ਕਰੇਗਾ। ਕਈ ਮਤਮਤੰਤਰ ਐਸੇ ਹੈ, ਉਹ ਆਪਣੇ ਮਜ਼ਬ ਦੇ ਬੰਦਿਆਂ ਨੂੰ ਭਾਈ ਬਾਲ ਬਣਾਉਣਾ ਚਾਹੁੰਦੇ ਹੈ। ਉਹਨੇ ਆਪਣੇ ਧਰਮ ਸਥਾਨਾਂ ਚ ਵੀ ਕੁਝ ਪਾਬੰਦੀਆਂ ਰੱਖੀਆਂ ਹਨ, ਤੇ ਦੁਨੀਆਂ ਵਾਸਤੇ ਆਪਣੇ ਗ੍ਰੰਥ ਪੜ੍ਹਨ ਵਾਸਤੇ ਵੀ ਰੋਕਾਂ ਲਾਈਆਂ ਹਨ। ਪਰ ਗੁਰੂ ਮਹਾਰਾਜ ਨੇ ਸਾਰੇ ਵਿਸ਼ਵ ਵਿਆਪੀ ਇੱਕ ਮਨੁੱਖ ਨੇ ਚੀਟੀ ਦੇ ਪੁੰਚਰ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੋਲਾ, ਸਾਰੇ ਜੀਵਾਂ ਜਨਤਾਂ ਦੀ ਕਲਿਆਣ ਵਾਸਤੇ ਇਹ ਅੰਮ੍ਰਿਤ ਰੂਪੀ ਗੁਰਬਾਣੀ ਦੀ ਜੋ ਦਾਤ ਬਖਸ਼ਿਸ਼ ਕੀਤੀ ਹੈ, ਜੇ ਤੁਸੀਂ ਇਸ ਆਨੰਦ ਦੇ ਹਿੱਸੇਦਾਰ ਬਣਨਾ ਚਾਹੁੰਦੇ ਹੋ ਤੇ ਫਿਰ ਗੁਰਬਾਣੀ ਦਾ ਪਾਠ ਵੀ ਹੈ ਤੇ ਕੀਰਤਨ ਵੀ ਹੈ ਤੇ ਵਿਆਖਿਆ ਵੀ ਹੈ, ਫਿਰ ਨਾਮ ਸ਼ਬਦ ਅਭਿਆਸ ਵੀ ਹੈ ਤੇ ਹੋਰ ਵੀ ਗੁਰੂ ਮਹਾਰਾਜ ਜੀ ਨੇ ਬਹੁਤ ਸਾਰੇ ਬਚਨ ਦਰਸਾਏ ਹੈ। ਔਰ ਰਹਿਤਾਂ ਵਿੱਚ ਪ੍ਰਪੱਕ ਹੋਣਾ, ਰਹਿਤਾਂ ਦਾ ਤਿਆਗ ਕਰਨਾ ਤੇ ਸਵੇਰੇ ਸ਼ਾਮ ਦਾ ਆਪਣਾ ਜੋ ਨਿਤਾ ਨੇਮ ਹੈ ਉਹ ਪੂਰਾ ਕਰਨਾ, ਸ਼ਬਦ ਸੁਰ ਦਾ ਅਭਿਆਸ, ਕਿਰਤ ਦਾ ਦਸਵਾਂ ਹਿੱਸਾ ਕਰਮ ਕਾਰਜਾਂ ਵਿੱਚ ਲਾਉਣਾ, 24 ਘੰਟਿਆਂ ਦਾ ਦਸਵਾਂ ਹਿੱਸਾ ਘੱਟੋ ਘੱਟ 2.5 ਘੰਟੇ ਉਸ ਮਾਲਕ ਦੀ ਯਾਦ ਵਿੱਚ ਲਾਉਣੇ ਤੇ ਬਾਕੀ ਧਰਮ ਦੀ ਕਿਰਤ ਦਾ ਔਰ ਵੰਡ ਛਕਣ ਤੇ ਨਾਮ ਜਪਣ ਦਾ ਸਨਾਨ ਔਰ ਚੜ੍ਹਦੀ ਕਲਾ ਦਾ ਤੇ ਨਾਮ ਅਭਿਆਸ ਦਾ ਤੇ ਸਰਬੰਤ ਦੇ ਪਲੇ ਹਨ। ਇਹ ਜਿਹੜੇ ਗੁਰਸਿੱਖੀ ਦੇ ਮੁੱਖ ਸਿਧਾਂਤ ਹੈ, ਇਹਨਾਂ ਉੱਤੇ ਜਦੋਂ ਅਮਲ ਕਰਾਂਗੇ ਫਿਰ ਜੋ ਆਨੰਦ ਦੀ ਪ੍ਰਾਪਤੀ ਹੋਏਗੀ ਉਸ ਨੂੰ ਤੁਸੀਂ ਖੁਦ ਖੁਦ ਆਪ ਹੀ ਅਨੁਭਵ ਕਰੋਗੇ। ਦੂਸਰੇ ਦੇ ਕਹਿਣ ਨਾਲ ਪ੍ਰੇਰਨਾ ਤਾਂ ਮਿਲਦੀ ਹੈ, ਪਰ ਜੋ ਆਨੰਦ ਆਪਣੇ ਅਨੁਭਵ ਦੁਆਰਾ ਪ੍ਰਗਟ ਹੁੰਦਾ ਉਹ ਹਰ ਇੱਕ ਵਿਅਕਤੀ ਆਪ ਹੀ ਸਮਝ ਸਕਦਾ। ਗਜਕੇ ਵੱਲੋਂ ਸੋ ਇਸ ਵਾਸਤੇ ਜਿਵੇਂ ਹੁਣ ਮੈਂ ਭੋਜਨ ਖਾਵਾਂਗਾ ਤੇ ਭੋਜਨ ਦਾ ਜੋ ਆਨੰਦ ਮੈਨੂੰ ਮਿਲਿਆ ਉਹਦਾ ਅਨੁਭਵ ਤੁਹਾਨੂੰ ਨਹੀਂ, ਤੁਸੀਂ ਖਾਓਗੇ ਤੇ ਤੁਹਾਨੂੰ ਹੋਏਗਾ, ਮੈਂ ਖਾਵਾਂਗਾ ਤੇ ਮੈਨੂੰ ਹੋਏਗਾ। ਇਸੇ ਤਰ੍ਹਾਂ ਬਾਣੀ ਆਪ ਜੀ ਪੜ੍ਹਦੇ ਹੋ ਤੇ ਉਸ ਪੜ੍ਹਨ ਦਾ ਸੁਣਨ ਦਾ ਆਨੰਦ ਤਾਂ ਹੋਏਗਾ, ਜੋ ਅਨੁਭਵ ਦਾ ਆਨੰਦ ਹੈ ਉਹ ਹਰ ਵਿਅਕਤੀ ਨੂੰ ਆਪੋ ਆਪਣਾ ਹੈ। ਬਾਣੀ ਪੜ੍ਹਨੀ ਤੇ ਸੁਣਨੀ ਦੋਹਾਂ ਤੋਂ ਲਾਭ ਹੈ, ਪਰ ਜਿਹੜੇ ਕਮਾਈ ਕਰੋਗੇ ਉਹ ਜਿਹੜਾ ਅੰਦਰਲਾ ਆਨੰਦ ਆਤਮਾ ਦਾ ਰੂਹਾਨੀ ਹੈ ਉਹਦੇ ਵਾਸਤੇ ਤੁਹਾਨੂੰ ਬਦੋ ਸਾਰਿਆਂ ਨੂੰ ਆਪੋ ਆਪਣਾ ਅਨੁਭਵ ਪ੍ਰਾਪਤ ਕਰਨਾ ਪਏਗਾ। ਉਹਦੇ ਲਈ ਜੋ ਵੀ ਨਿਯਮ ਉਪਨਿਯਮ ਆ ਉਹ ਸਾਰਿਆਂ ਵਾਸਤੇ ਗੁਰੂ ਮਹਾਰਾਜ ਨੇ ਸਾਂਝੇ ਤੌਰ ਤੇ ਹੀ ਬਖਸ਼ਿਸ਼ ਕੀਤੇ ਹੈ ਤੇ ਉਪਦੇਸ਼ ਵੀ ਸਾਰਿਆਂ ਲਈ ਸਾਂਝਾ ਹੀ ਹੈ ਤੇ ਕਈਆਂ ਨੇ ਉਪਦੇਸ਼ ਜਿਹੜਾ ਉਹ ਵੀ ਜੁਦੇ ਜੁਦੇ ਕੈਟੇਗਰੀਆਂ ਦੇ ਵਿੱਚ ਵੰਡਿਆ ਹੋਇਆ ਤੇ ਉਹਨਾਂ ਨਿਯਮਾਂ ਦੇ ਵਿੱਚ ਹੀ ਉਹ ਗੁਜ਼ਰ ਰਹੇ ਹੈ, ਪਰ ਗੁਰੂ ਮਹਾਰਾਜ ਜੀ ਨੇ ਇਹ ਸਾਰਿਆਂ ਵਾਸਤੇ ਸਭੇ ਸਾਂਝੀ ਵਾਲ ਸਦਾਏ ਕੋਈ ਨਾ ਦਿਸੈ ਬਾਹਰਾ ਜੀ। ਉਹ ਸਾਰੇ ਕਹਿੰਦੇ ਹੈ ਕਿ ਸਾਡਾ ਧਰਮ ਸੈਕੂਲਰ ਆ, ਤੇ ਜੇ ਪੜਚੋਲ ਕਰਕੇ ਦੇਖਿਆ ਜਾਏ ਇਸ ਕਸਵੱਟੀ ਦੇ ਉੱਤੇ ਅਧੂਰਾਪਨ ਚਾਰ ਛੇਰੇ ਮਿਲੇਗਾ, ਤੇ ਜਦੋਂ ਪੂਰਨ ਤੌਰ ਤੇ ਕਸਵੱਟੀ ਲਾ ਕੇ ਪਰਖੀਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਸਿਧਾਂਤ ਦਿੱਤਾ ਇਹ ਕਸੌਟੀ ਤੇ ਪੂਰਾ ਉਤਰਦਾ ਹੈ। ਇਸ ਵਾਸਤੇ ਐਸਾ ਜੋ ਸਾਰਿਆਂ ਵਾਸਤੇ ਸਾਂਝਾ ਸਰਬ ਜੀਵਾਂ ਦਾ ਕਲਿਆਣਕਾਰੀ ਉਪਦੇਸ਼, ਅਗਰ ਉਸ ਨੂੰ ਪੂਰਨ ਤੌਰ ਤੇ ਗ੍ਰਹਿਣ ਕਰ ਲਿਆ ਜਾਏ ਤੇ ਤੁਸੀਂ ਮਨੁੱਖ ਜਨਮ ਲਿਆ, ਇਹਦੇ ਵਿੱਚ ਹੀ ਸਫਲਤਾ ਮਿਲ ਜਾਏਗੀ। ਫਿਰ ਪੁਨਰਜਨਮ ਜਾਂ ਹੋਰ ਸਮੇਂ ਪ੍ਰਾਪਤੀ ਦੀ ਇੱਛਾ ਨਹੀਂ ਰਹੇਗੀ, ਕਿਉਂਕਿ ਮਾਨਸ ਜਨਮ ਇਹ ਬੜੀ ਗੁਰੂ ਦੀ ਕਿਰਪਾ ਨਾਲ ਮਿਲਿਆ ਤੇ ਇਸ ਮਿਲਣੇ ਦਾ ਫਲ ਇਹੀ ਹੈ ਕਿ ਅਸੀਂ ਆਪਣੀ ਆਤਮਾ ਦਾ ਗਿਆਨ ਪ੍ਰਾਪਤ ਕਰਕੇ ਸੰਤੁਸ਼ਟ ਹੋਈਏ ਤੇ ਸਦਾ ਵਾਸਤੇ ਜੋ 84 ਲੱਖ ਜੂਨਾਂ ਦਾ ਆਵਾਗਮਨ ਚੱਕਰ ਹੈ ਜਿਹਦੇ ਵਿੱਚ ਜੋਖਲੇ ਸਮੇਂ ਤੋਂ ਘੁੰਮਦਾ ਆਇਆ, ਇਸ ਨੂੰ ਮਕਾ ਕਰਕੇ ਪ੍ਰਭੂ ਦੇ ਦੇਸ਼ ਦੇ ਵਾਸੀ ਬਣ ਜਾਈਏ ਤੇ ਸਦਾ ਵਾਸਤੇ ਫਿਰ ਸ਼ਾਂਤ ਹੋ ਜਾਈਏ। ਔਰ ਫਿਰ ਜਿਵੇਂ ਗੁਰੂ ਮਹਾਰਾਜ ਨੇ ਕਿਹਾ, ਬਹੁਤ ਹਮ ਕਾਲੇ ਆਵੇਂ, ਫਿਰ ਆਉਣਾ ਜਾਣਾ ਕਾਹਦੇ ਵਾਸਤੇ ਹੋਏਗਾ ਕਿ ਜਿਹੜੇ ਕਾਰਜ ਵਾਸਤੇ ਆਏ ਸੀ ਉਹ ਤੇ ਕਰ ਲਿਆ, ਉਸ ਤੋਂ ਬਾਅਦ ਤਾਂ ਫਿਰ ਕੋਈ ਧੰਦਾ ਰਿਹਾ ਹੀ ਨਹੀਂ ਜਿਹੜਾ ਵਿਖਾਇਆ ਛੱਡਣਾ। ਇਹ ਵੱਡਾ ਮਾਰਗ ਇਹ ਸੀ ਪਰਮੇਸ਼ਰ ਦੀ ਪ੍ਰਾਪਤੀ ਦਾ, ਉਹਦੇ ਵਾਸਤੇ ਸਾਧਨ ਜੋ ਮਨੁੱਖਿਆਂ ਵਿੱਚ ਹੋ ਸਕਦਾ ਉਹ ਦੁਨੀਆ ਦੇ ਵਿੱਚ ਪਾਏ ਸੰਭਵ ਨਹੀਂ। ਜੇ ਫਰੀਸੇ ਵਿੱਚ ਹੀ ਇਹ ਸਾਧਨ ਸੰਪੰਨ ਹੋਣਾ ਹੈ ਤੇ ਫਿਰ ਮਨੁੱਖ ਜਨਮ ਦੀ ਪਹਿਲਾਂ ਦੁਰਲੱਭਤਾ ਨੂੰ ਸਮਝਣਾ, ਫਿਰ ਆਪਣੇ ਸਮੇਂ ਦਾ ਪੂਰੀ ਸੋਚੀ ਤਿਆਰ ਕਰਨੀ, ਉੱਠਣ ਦਾ ਵੀ ਸਮਾਂ, ਇਸ਼ਨਾਨ ਪਾਣੀ ਦਾ ਵੀ ਤੇ ਧਿਆਨ ਵਿੱਚ ਬਹਿ ਕੇ ਨਾਮ ਸ਼ਬਦ ਅਭਿਆਸ ਬਾਣੀ ਦਾ ਨਿਤਨੇਮ ਗੁਰੂ ਮਹਾਰਾਜ ਦੇ ਚਰਨਾਂ ਚ ਆ ਕੇ ਕਥਾ ਕੀਰਤਨ ਦਾ ਸਰਵਣ ਕਰਨਾ, ਸਵੇਰੇ ਸ਼ਾਮ ਗੁਰਬਾਣੀ ਜਾਂ ਗੁਰ ਇਤਿਹਾਸ ਦੀ ਵਿਚਾਰ ਸਰਵਣ ਕਰਨੀ, ਆਪਣੀ ਕਿਰਤ ਵੀ ਤੇ ਬਾਕੀ ਦਸਵੰਧ ਵੀ ਤੇ ਬਾਕੀ ਉੱਠਦ ਬੈਠ ਸੋਗਤ ਨਾਮ ਇਹ ਵਿਚਾਰ ਵੀ, ਪਰਕਾਰ ਦੇਸ਼ ਕੌਮ ਗਊ ਗਰੀਬ ਦੀ ਰੱਖਿਆ ਵਾਸਤੇ ਜੇ ਬਲੀਦਾਨ ਦੇਣਾ ਪਵੇ ਕੁਰਬਾਨੀ, ਉਹਦੇ ਲਈ ਵੀ ਦੇਹ ਅਧਿਆਸ ਤੋਂ ਉੱਪਰ ਉੱਠ ਕੇ ਤਤਪਰ ਰਹਿਣਾ, ਪਰਿਵਾਰ ਕਮੂਹ ਤੋਂ ਉੱਪਰ ਉੱਠ ਕੇ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਦੇ ਸੱਚੇ ਪ੍ਰੀਤਵਾਨ ਬਣਨਾ। ਜਦੋਂ ਇਸ ਤਰ੍ਹਾਂ ਦੀ ਬਿਰਤੀ ਬਣਾਓਗੇ, ਇਹੀ ਆ ਜਿਹੜਾ ਫਲ ਹੈ ਉਹ ਇਹੀ ਹੈ ਕਿ ਇੱਕ ਦਿਨ ਸੰਸਾਰ ਨੂੰ ਲਗਾ ਟੁੱਟ ਕੇ ਪਰਮਾਤਮਾ ਨਾਲ ਜੁੜ ਜਾਏਗਾ। ਤੇ ਜਦੋਂ ਹਰ ਵੇਲੇ ਸੁਰਤੀ ਅਸੀਂ ਪਰਮਾਤਮਾ ਨਾਲ ਜੁੜ ਗਈ ਤੇ ਸੰਸਾਰ ਦਾ ਜੰਮਣਾ ਵਰਨਾ ਕੁਦਰਤੀ ਖਤਮ ਹੈ, ਕਿਉਂਕਿ ਲਗਾਏ ਆ ਜਿਹੜਾ ਮੁੜ ਮੁੜ ਕੇ ਜਨਮ ਮਰਨ ਵਿੱਚ ਲਿਆ ਗਿਆ। ਜਦੋਂ ਕਿਸੇ ਦੇ ਨਾਲ ਕੋਈ ਅਟੈਚਮੈਂਟ ਹੀ ਨਹੀਂ ਮਾਲਕ ਨਾਲ ਹੀ ਹੋਵੇ ਤਾਂ ਫਿਰ ਮਾਲਕ ਦੇ ਦੇਸ਼ ਜਾਓਗੇ, ਜੇ ਦੁਨੀਆਂ ਦੇ ਲੋਕਾਂ ਨਾਲ ਕਰੋਗੇ ਫੇ ਜੰਮ ਕੇ ਮਰ ਕੇ ਫਿਰ ਇਹਨਾਂ ਲੋਕਾਂ ਦੇ ਵਿੱਚ ਫੇਰ ਵਿਚਰਦੇ ਰਹੋਗੇ। ਇਹ ਹੁਣ ਤੁਸੀਂ ਫੈਸਲਾ ਲੈਣਾ ਕਿ ਅਸੀਂ ਵਾਰ ਵਾਰ ਸੰਸਾਰ ਦੇ ਇਸ ਜੰਮਣ ਵਾਲੇ ਚੱਕਰ ਵਿੱਚ ਘੁੰਮਣਾ ਜਾਂ ਇਸ ਚੱਕਰ ਵਿੱਚੋਂ ਨਿਕਲ ਕੇ ਪਰਮਾਤਮਾ ਵਿੱਚ ਅਭੇਦ ਅਵਸਥਾ ਪ੍ਰਾਪਤ ਕਰਨੀ ਹੈ। ਇਹ ਫੈਸਲਾ ਹਰ ਇੱਕ ਦਾ ਆਪੋ ਆਪਣਾ। ਤੇ ਜੇ ਸੰਸਾਰ ਚੱਕਰ ਵਿੱਚ ਘੁੰਮਣਾ, ਇਹ ਜ਼ਰੂਰੀ ਨਹੀਂ ਕਿ ਹਰ ਵੇਲੇ ਮਾਨਸ ਜਨਮ ਹੀ ਮਿਲੇਗਾ ਤੇ ਕਈ ਵਾਰੀ ਫਿਰ ਥੱਲੇ ਦੇ ਜਨਮ ਵੀ ਹੈਗੇ। ਜੇ ਇਸ ਮਨੁੱਖ ਜਨਮ ਦੇ ਵਿੱਚ ਹੀ ਸੁਖਾਂ ਵਿੱਚ ਬਲਤਾਨ ਹੋ ਕੇ ਪਰਮਾਤਮਾ ਨੂੰ ਭੁਲਾ ਛੱਡਿਆ ਤੇ ਜਦੋਂ ਪਸ਼ੂ ਪੰਛੀਆਂ ਕੀੜੇ ਮਕੌੜੀਆਂ ਦੀਆਂ ਜੂਨਾਂ 'ਚ ਜਾਓਗੇ ਤੇ ਜੋ ਉਹਨਾਂ ਦੇ ਅੰਦਰ ਦੁੱਖ ਹੈ ਉਹ ਇਸ ਨੂੰ ਵੀ ਭੋਗਣੇ ਪੈਣਗੇ। ਕਜ ਕੇਵਲ ਅੱਜ ਦਾ ਮਨੁੱਖ ਇਹਨਾਂ ਦੁਨਿਆਵੀ ਸੁੱਖਾਂ ਦੇ ਵਿੱਚ ਗਲਤਾਨ ਹੋ ਕੇ ਭੁੱਲ ਗਿਆ ਹੈ। ਪਰਮਾਤਮਾ ਮਨੋਂ ਬਹੁਤੇ ਨਾਸਤਿਕ ਵੀ ਹੋ ਚੁੱਕੇ ਹੈ ਤੇ ਉਹਨਾਂ ਨੇ ਵੀ ਕੋਈ ਗੱਲ ਕਹਿਤੀ ਹੈ ਕਿ ਰੱਬ ਕੋਈ ਹੈ ਹੀ ਨਹੀਂ। ਇਸ ਤਰ੍ਹਾਂ ਕਹਿਣ ਨਾਲ ਕੋਈ ਰੱਬ ਉਹਨਾਂ ਤੋਂ ਮਰੇਗਾ ਨਹੀਂ ਕਿ ਜਾਂ ਰੱਬ ਦਾ ਸੰਸਕਾਰ ਜਗ ਬਣਾਉਣ ਦੀ ਕਿਰਿਆ ਨਹੀਂ ਹੋਏਗਾ, ਕਿਉਂਕਿ ਕਿਸੇ ਦੇ ਕਹਿਣ ਨਾਲ ਜੰਮਦਾ ਨਹੀਂ ਕਿ ਨਾ ਮਰਦਾ ਹੀ ਹੈ, ਨਾ ਛੋਟਾ ਵੱਡਾ ਹੁੰਦਾ, ਉਹ ਤਾਂ ਇੱਕ ਰਸ ਹੈ। ਇਹਨਾਂ ਗੱਲਾਂ ਦਾ ਉਹਦੇ ਉੱਤੇ ਕੋਈ ਫਰਕ ਨਹੀਂ ਪੈਂਦਾ, ਉਹ ਆਪਣੀ ਸੱਤਾ ਵਿੱਚ ਆਪ ਹੀ ਲੀਨ ਹੈ, ਕਿਉਂਕਿ ਸਤ ਸਰੂਪ ਹੈ। ਇਸ ਵਾਸਤੇ ਭਾਈ ਅੱਜ ਜੋ ਵਿਚਾਰਧਾਰਾ ਇਹ ਹੈ ਕਿ ਜਦੋਂ ਧਰਮ ਦੇ ਪਾਸੇ ਵੀ ਤੁਰੀਦਾ ਉਦੋਂ ਜਿਹੜੇ ਮਨਮੁੱਖ ਲੋਕ ਆ ਉਹ ਕੋਈ ਨਾ ਕੋਈ ਵਿਘਨ ਜ਼ਰੂਰ ਖੜਾ ਕਰ ਦਿੰਦੇ ਆ। ਇਹ ਨਹੀਂ ਕਿ ਮਾੜਿਆਂ ਲਈ, ਚੰਗਿਆਂ ਲਈ ਵੀ ਵਿਘਨ ਬਣ ਜਾਂਦੇ ਆ। ਮਾੜੇ ਘਬਰਾ ਕੇ ਧਰਮ ਦੀ ਰੇਖਾ ਛੱਡ ਜਾਂਦੇ ਆ, ਜਿਹੜੇ ਦ੍ਰਿੜ ਵਿਅਕਤੀ ਵਾਲੇ ਆ ਉਹ ਤੱਤੀ ਤਵੀ ਆ ਜਾਏ, ਵੇਗ ਤਪਦੀ ਆ ਜਾਏ ਉਬਲਦੀ, ਜਾਂ ਸਰਹੰਦ ਦੀਆਂ ਨੀਆਂ, ਜਾਂ ਠੰਡੇ ਬੁਰਜ, ਜਾਂ ਜੰਬੂਰ, ਜਾਂ ਦੇਸੀਆਂ ਕੋਪਰੀਆਂ ਲਾਉਣ ਲਈ, ਜਾਂ ਬੰਦ ਕੱਟਣ ਲਈ, ਜਾਂ ਚਰਖੜੀਆਂ, ਕਈ ਤਰ੍ਹਾਂ ਦੇ ਡਰਾਵੇ ਆ ਸਜਾਵਾਂ ਦੇ। ਉਹ ਇਹਨਾਂ ਦੀ ਪਰਵਾਹ ਨਾ ਰੱਖਦੇ ਹੋਏ ਬੋਟੀ ਵੋਟੀ ਦਾ ਹੋ ਜਾਂਦੇ ਆ, ਲੇਕਿਨ ਧਰਮ ਦੇ ਵਿੱਚ ਹੀ ਆਪਣਾ ਆਪ ਕੁਰਬਾਨ ਕਰਦੇ ਆ। ਔਰ ਉਹਨਾਂ ਨੂੰ ਇਹਦੇ ਵਿੱਚ ਮਜ਼ਾ ਵੀ ਬੜਾ ਹੈ। ਕਜ ਕੇਵਲੋ ਜੋ ਸ਼ਹੀਦ ਨੂੰ ਸ਼ਹੀਦੀ ਵਿੱਚ ਆਨੰਦ ਆ, ਮਰੀਦ ਨੂੰ ਮਰੀਦੀ ਵਿੱਚ ਆਨੰਦ ਆ, ਤੇ ਜਿਹੜੇ ਸ਼ਹੀਦਾਂ ਦੇ ਜ਼ੁਲਮ ਕਰਨ ਵਾਲੇ ਆ ਉਹਨਾਂ ਨੂੰ ਉਹਨਾਂ ਦੁਆਰਾ ਮਾਰਨ ਤੋਂ ਬਾਅਦ ਵੀ ਸ਼ਾਂਤੀ ਨਹੀਂ। ਕਿੰਨੇ ਅਗਰ ਉਹ ਮਾਰ ਜਾਂਗੇ, ਕਤਾਰ ਲੰਮੀ ਬਣਦੀ ਜਾਂਦੀ, ਮਾਰਦੇ ਮਾਰਦੇ ਮਰ ਜਾਂਦੇ ਆ। ਮੈਨੂੰ ਤੇਰੀ ਦਾਤਰੀ ਅਸੀਂ ਮੈਨੂੰ ਕੇ ਸੋਏ, ਜਿਉਂ ਜਿਉਂ ਮੈਨੂੰ ਬੜਦਾ ਅਸੀਂ ਦੂਣ ਸਵਾਏ ਹੋਏ। ਸੋ ਐਸਾ ਹੈ ਕਿ ਇਸੇ ਤਰ੍ਹਾਂ ਭਾਈ ਸਵੇਗ ਸਿੰਘ ਸ਼ਿਵਾਜ ਸਿੰਘ ਚਰਖੜੀ ਦਾ ਡਰ ਲਿਖਾਇਆ ਗਿਆ ਸੀ ਤੇ ਉਹਨਾਂ ਨੇ ਫਿਰ ਬਚਨ ਕਹੇ ਸੀ, ਧੰਨ ਘੜੀ ਧੰਨ ਚਰਖੜੀ ਧੰਨ ਅਦਲ ਤੁਮਾਰਾ, ਧਰਮ ਏਤ ਸਿਰ ਵਾਰਨਾ ਜੇ ਗੁਰ ਕਹਿ ਹਮਾਰਾ। ਤੁਹਾਡਾ ਨਿਆਂ ਵੀ ਧੰਨ ਹੈ ਕਿ ਨਿਰਦੋਸ਼ੀਆਂ ਦੇ ਹੁਕਮ ਜਾਣਦੇ, ਤੇ ਘੜੀ ਵੀ ਧੰਨ ਦਾ ਯੋਗ ਹੈ ਸਾਡੇ ਲਈ, ਇਹ ਚਰਖੜੀ ਵੀ ਧੰਨ ਹੈ ਜਿਹਦੇ ਦੁਆਰਾ ਸਾਡੀ ਸਿੱਖੀ ਦੀ ਪਰਖ ਹੁੰਦੀ ਤੇ ਅਸੀਂ ਪੂਰੇ ਉਤਰ ਰਹੇ ਹਾਂ, ਤੇ ਤੁਹਾਡਾ ਨਿਆਂ ਵੀ ਧੰਨ ਹੈ ਕਿ ਨਿਰਦੋਸ਼ ਬੰਦਿਆਂ ਤੇ ਇਤਨਾ ਜ਼ੁਲਮ ਕਰ ਰਹੇ ਹੋ। ਪਰ ਕਹਿੰਦੇ ਅਸੀਂ ਇਹਤੋਂ ਘਬਰਾਵਾਂਗੇ ਨਹੀਂ, ਧਰਮ ਨੇ ਹੇਤ ਸਿਰ ਵਾਰਨਾ, ਇਹਦਾ ਧਰਮ ਵਾਸਤੇ ਸਿਰ ਲਾਉਣਾ, ਜੇ ਗੁਰ ਕਰੇ ਮਾਰਾ ਸਾਡਾ ਗੁਰੂ ਇਹ ਬਚਨ ਕਹਿ ਰਿਹਾ। ਇਹ ਤਾਂ ਹੈ ਸਿੱਖ ਦਾ ਆਦਰਸ਼ ਜੀਵਨ, ਤੇ ਜੇ ਮਰੀਦ ਦਾ ਜੀਵਨ ਭਰਨਾ, ਭਾਈ ਲਹਿਣਾ ਜੀ ਦਾ, ਬਾਬਾ ਮੰਝ ਬਹਿਲੋ ਸਾਹਿਬ ਦਾ, ਇਹਨਾਂ ਦੇ ਜੀਵਨ ਬਾਅਦ ਚ ਲੈਣੇ, ਹੋਰ ਵੀ ਬੇਅੰਤ ਹੈ, ਉਹ ਇਤਿਹਾਸ ਆਪ ਪੜ੍ਹੋ, ਉਹਨਾਂ ਬਾਰੇ ਤੁਹਾਨੂੰ ਪਤਾ ਲੱਗ ਜਾਏਗਾ। ਬੀਬੀਆਂ ਮਾਤਾ ਭਾਨੀ ਦਾ ਜੀਵਨ ਪੜ੍ਹ ਕੇ ਦੇਖ ਲੈਣ, ਰਜ ਕੇ ਵੱਲੋ ਤੇ ਮਰੀਦੀ ਕਿਵੇਂ ਕੀਤੀ ਹੈ, ਸ਼ਹੀਦੀ ਕਿਵੇਂ, ਇਹ ਮਿਸਾਲਾਂ ਸਾਰੀਆਂ ਹੀ ਮਹਾਰਾਜ ਨੇ ਪ੍ਰੈਕਟੀਕਲੀ ਰੂਪ ਕਰਕੇ ਲਿਖਾਈਆਂ, ਕੋਈ ਗੱਲੀ ਵਰਤੀ ਨਹੀਂ। ਔਰ ਸਿੱਖ ਕੌਮ ਦੀ ਗਿਣਤੀ ਸਾਰੇ ਸੰਸਾਰ ਨਾਲੋਂ ਥੋੜ੍ਹੀ ਹੈ, ਉਹ ਵੀ ਇੱਕ ਜਗ੍ਹਾ ਨਹੀਂ, ਸਾਰੇ ਵਿਸ਼ਵ ਵਿੱਚ ਖਿਲਰੀ ਹੋਈ। ਤੇ ਜੇ ਸਿੱਖਾਂ ਦੇ ਮਰੀਦ ਜਾਂ ਸ਼ਹੀਦ ਜਾਂ ਪਰਮਕਾਰੀ ਕੁਰਬਾਨੀ ਵਾਲੇ ਦਾਨੀ ਡਾਕਟਰ ਫਿਲਾਸਫਰ ਇੰਜੀਨੀਅਰ ਕਿਸੇ ਪਾਸੇ ਵੀ ਚਲੋ, ਧਰਮ ਸਥਾਨ ਨਿਸ਼ਾਨ ਲੰਗਰ ਦੀਵਾਰ, ਇਹ ਛੋਟੀ ਜਿਹੀ ਕੌਮ ਦਾ ਬਲੜਾ, ਸਾਰੀ ਦੁਨੀਆਂ ਦੀਆਂ ਨੇਕੀਆਂ ਇੱਕ ਪਾਸੇ ਇਕੱਠੀਆਂ ਕਰੀਏ ਫਿਰ ਵੀ ਭਾਰਾ ਹੈ। ਕਜ ਕੇਵਲੋ, ਕਿਉਂਕਿ ਇਹਨਾਂ ਦਾ ਗੁਰੂ ਡਾਟਾ ਸਮਰੱਥ ਗੁਰੂ ਸਿਰ ਹੱਥ ਕਰਿਓ। ਇਹ ਪੰਥ ਜਿਹੜੇ ਆਪਣੀ ਇੱਛਾ ਚ ਪੈਦਾ ਨਹੀਂ ਕੀਤਾ, ਬਾਕੀ ਲੋਕਾਂ ਨੇ ਆਪਣੀ ਇੱਛਾ ਚ ਬੜਾ ਕੁਝ ਕੀਤਾ, ਕਿ ਮਹਾਰਾਜ ਕਹਿੰਦੇ ਸਾਨੂੰ ਵੀ ਹੁਕਮ ਹੋਇਆ ਸੀ ਕਿ ਅਸੀਂ ਦੋਵੇਂ ਹੱਥ ਜੋੜ ਕੇ ਕਲੋ ਹੈ ਤੇ ਬਚਨ ਕੀਤਾ ਠਾੜ ਭੈਰੋ ਮੈਂ ਜੋਰ ਕਰ ਬਚਨ ਖਾਸ ਨਿਆਇ ਪੰਥ ਚਲੇ ਤਬ ਜਗਤ ਨੂੰ ਜਪ ਤੁਮ ਕਰਾਓ ਸਹਾਇ। ਬਾਕੀ ਇਹਨਾਂ ਦਾ ਆਪਣੀ ਚਤਰਾਈ ਨਾਲ ਕੋਸ਼ਿਸ਼ ਕੀਤੀ, ਕਹਿੰਦੇ ਤੇਰੀ ਸਹਿਤ ਜੇ ਕੋਈ ਜਿੱਤ ਹੋਈ ਹੈ ਉੱਥੇ ਡੀਂਗ ਨੀ ਮਾਰੀ, ਭੰਗੜੇ ਨੀ ਪਾਏ, ਉੱਥੇ ਕਿਹਾ ਭਈ ਜੀਤ ਮੇਰੀ ਕਿਰਪਾ ਕਾਲ ਤੇਰੀ, ਉੱਥੇ ਵੀ ਉਹਦਾ ਧੰਨਵਾਦ ਹੈ, ਕੋਈ ਹਉਮੈ ਨਹੀਂ ਕੀਤੀ। ਸੋ ਇਸ ਕਰਕੇ ਐਸਾ ਸਰਬੋਤਮ ਸ਼੍ਰੋਮਣੀ ਤੇ ਖਾਲਸਾ ਪੰਥ ਅਭੇਦ ਰੂਪੀ, ਕਿਸੇ ਨੇ ਕਿਹਾ ਮੇਰੀਆਂ ਇਹ ਭੇਡਾਂ ਆ ਜਾਂ ਕੁਛ ਹੈ, ਪਰ ਗੁਰੂ ਮਹਾਰਾਜ ਨੇ ਕਿਹਾ ਨਹੀਂ, ਖਾਲਸਾ ਮੇਰੋ ਮੈਂ ਖਾਸ, ਖਾਲਸੇ ਮੈਂ ਅਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਭੇਦਤਾ ਜਿਹੜੀ ਹੈ ਬਖਸ਼ਿਸ਼ ਕੀਤੀ ਹੈ ਔਰ ਪੰਥਕ ਸ਼ਕਤੀ ਖਾਲਸੇ ਨੂੰ ਦਿੱਤੀ ਹੈ ਤੇ ਜਿਹੜੀ ਅਧਿਆਤਮਕ ਹੈ ਉਹ ਗੁਰਬਾਣੀ ਦੇ ਅੰਦਰ ਰੱਖੀ ਹੋਈ। ਗੱਜ ਕੇ ਬੋਲੋ ਇਹ ਬੈਨ ਨਹੀਂ ਲਾਇਆ ਕਿ ਗੁਰੂ ਗ੍ਰੰਥ ਸਾਹਿਬ ਭਈ ਮੇਰੇ ਸਿੱਖਾਂ ਵਾਸਤੇ ਹੀ ਹੈ ਜਾਂ ਮੇਰੇ ਜਿਹੜੇ ਸਥਾਨ ਆ ਇਹਨਾਂ ਵਾਸਤੇ ਹੀ ਹੈ। ਕਈਆਂ ਨੇ ਬੈਨ ਲਾਏ ਹੈ ਉਹ ਦੂਜੇ ਵਾਸਤੇ ਬੜੀ ਪਤੀ ਸ਼ਬਦਾਵਲੀ ਦਾ ਵੀ ਪ੍ਰਯੋਗ ਕਰਦੇ ਹੈ, ਪਰ ਇੱਥੇ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਤੋਂ ਵਰਨਾ ਕੋ ਸਾਂਝਣ ਪੰਗਤ ਔਰ ਸੰਗਤ ਵਿੱਚ ਵੀ ਅਭੇਦਤਾ ਦਰਸਾਈ ਹੈ। ਹੁਣ ਸਨਾਤਨੀਆਂ ਵਿੱਚ ਆਇਆ ਕਿ ਜੰਜੂ ਆਦਿਕ ਗਾਇਤਰੀ ਜਾਂ ਵੇਦ ਦਾ ਪੜ੍ਹਨਾ ਤੇ ਅਵਨਾਦਕ ਜਾਂ ਯਾਗਾਦਕ ਜਾਂ ਕਿਸੇ ਵਿਸ਼ੇਸ਼ ਦੇਵਤੇ ਦੀ ਪੂਜਾ ਆਦਿਕ ਦਾ ਰਾਧਾਂ ਦਾ ਪਿਤਰਾਂ ਦਾ ਇਹ ਅਧਿਕਾਰ ਜੋ ਇਹ ਬ੍ਰਾਹਮਣ ਤੱਕ ਸੀਮਿਤ ਕੀਤਾ ਗਿਆ ਤੇ ਫਿਰ ਜੰਜੂ ਜਿਹੜਾ ਉਹ ਵਰਨਾ ਵਿੱਚ ਵੰਡਿਆ ਗਿਆ ਬ੍ਰਾਹਮਣ ਦਾ ਜੀ ਛੇ ਤੰਦ ਦਾ ਕਤਰੀ ਦਾ ਚਾਰ ਦਾ ਤੇ ਵੈਸ਼ ਦਾ ਦੋ ਜੰਤਿਆਂ ਦਾ ਤੇ ਸ਼ੂਦਰ ਵਾਸਤੇ ਤੇ ਇਸਤਰੀ ਲਈ ਜੰਜੂ ਪਾਉਣ ਦੀ ਇਜਾਜ਼ਤ ਨਹੀਂ। ਸ਼ੂਦਰ ਵਾਸਤੇ ਸਿਰਫ ਦੂਏ ਦੀ ਖਿਦਮਤ ਹੀ ਕਰੇ, ਬ੍ਰਾਹਮਣ ਵੇਦ ਪੜ੍ਹ ਪੜ੍ਹਾ ਸਕਦਾ, ਜਗ ਕਰ ਕਰਾ ਸਕਦਾ, ਦਾਨ ਦੇ ਲੈ ਸਕਦਾ। ਖੱਤਰੀ ਜਗ ਵੇਦ ਦਾਨ ਯੁੱਧ ਵੈਸ਼ ਖੇਤੀ ਗਊਆਂ ਦਾ ਪਾਲਣ ਔਰ ਵਪਾਰ ਤੇ ਸ਼ੂਦਰ ਤਿੰਨਾਂ ਵਰਣਾਂ ਦੀ ਮਜ਼ਦੂਰੀ ਕਰੇ। ਕਜ ਕੇਵਲੋ ਤੇ ਵੈਸੇ ਕੀਤਾ ਕਿ ਬ੍ਰਾਹਮਣ ਬ੍ਰਹਮਾ ਦੇ ਮੁੱਖ ਵਿੱਚੋਂ ਖੱਤਰੀ ਬਾਂਹ ਚੋਂ ਤੇ ਵੈਸ਼ ਢਿੱਡ ਚੋਂ ਤੇ ਸ਼ੂਦਰ ਪੈਰਾਂ ਚੋਂ, ਮੈਂ ਕਿਹਾ ਜਦੋਂ ਮੱਥਾ ਟੇਕਦੇ ਪੈਰਾਂ ਚੋਂ ਤੇ ਸ਼ੂਦਰ ਤੇ ਭਾਈ ਮੱਥਾ ਟੇਕਣ ਯੋਗ ਹੋਇਆ ਜਿਹੜਾ ਸਭ ਦੀ ਸੇਵਾ ਕਰਨਾ, ਪਰ ਐਸਾ ਨਹੀਂ, ਬਹੁਤ ਨਬਰ ਦਾ ਬੀਜ ਬੀਜਿਆ ਗਿਆ। ਇਹ ਗਾਇਤਰੀ ਮੰਤਰ ਜਾਂ ਵੇਦ ਇਸ ਤਰ੍ਹਾਂ ਇਸਤਰੀਆਂ ਸ਼ੂਦਰਾਂ ਵਾਸਤੇ ਸੰਕੇਤ ਸਨ, ਰੁਕਾਵਟਾਂ ਸਨ। ਇਸ ਤਰ੍ਹਾਂ ਗੁਆਂਢੀ ਹੋਰ ਵੀ ਧਰਮ ਹੈ, ਉਹਨਾਂ ਵਿੱਚ ਵੀ ਉਹਨਾਂ ਦੇ ਧਰਮ ਸਥਾਨਾਂ ਤੇ ਸਿਰਫ ਮਨੁੱਖਾਂ ਵਾਸਤੇ ਆਪਣਾ ਕੋਈ ਪਾਠ ਪੂਜਾ ਕਰਨ ਦਾ ਤੇ ਜਨਾਨੀਆਂ ਵਾਸਤੇ ਪਾਬੰਦੀ ਹੈ ਤੇ ਗੈਰ ਧਰਮ ਵਾਲਿਆਂ ਦੇ ਵੀ ਸ਼ਾਮਿਲ ਹੋਣ ਵਿੱਚ ਪਾਬੰਦੀ ਹੈ ਤੇ ਸੰਗਤ ਪੰਗਤ ਦੇ ਵਿੱਚ ਵੀ। ਇੱਕੋ ਇੱਕ ਦੁਨੀਆਂ ਤੇ ਸਰਵੋਤਮ ਧਰਮ ਆ ਜਿਸ ਨੇ ਇਹ ਦਿਸ਼ਾ ਦਿੱਤੀ ਹੈ ਕਿ ਰਾਣਾ ਰੰਗ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ, ਜਿਹੜੇ ਪੰਜ ਅਕਾਲ ਸਿੰਘ ਨੂੰ ਮਿਲੇ ਹੈ ਉਹ ਹੋਏ ਸਿੰਘਣੀ, ਜੋ ਪੰਜ ਰਹਿਤਾਂ ਸਿੰਘ ਵਾਸਤੇ ਹੈ ਉਹ ਹੋਏ ਬੀਬੀ ਲਈ, ਜੋ ਬਜਰ ਰਹਿਤਾਂ ਬਚਣ ਵਾਸਤੇ ਸਿੰਘ ਨੂੰ ਹੈ ਉਹ ਹੋਏ ਮਾਤਾ ਸ੍ਰੀ ਰਾਮ ਵਾਸਤੇ, ਜੋ ਪੰਜ ਵਾਣੀਆਂ ਦਾ ਨਿਤਨੇਮ ਸਿੰਘ ਵਾਸਤੇ ਹੈ ਉਹ ਹੋਏ ਸਿੰਘਣੀਆਂ ਵਾਸਤੇ। ਤੇ ਇਸੇ ਤਰ੍ਹਾਂ ਸੰਗਤ ਵਿੱਚ ਤੇ ਪੰਗਤ ਵਿੱਚ ਬੈਠਣ ਦਾ ਅਧਿਕਾਰ ਵੀ ਸਮਾਨ ਅੰਤਰ ਦਿੱਤਾ ਗਿਆ ਤੇ ਜੋ ਗੁਰੂ ਇਸ਼ਟ ਹੈ ਅਕਾਲ ਪੁਰਖ ਬੁਰੀ ਪੂਜਾ ਵੀ ਸਾਰਿਆਂ ਵਾਸਤੇ ਸਾਂਝੀ ਹੈ। ਇਹ ਨਹੀਂ ਕਿਹਾ ਤਤਕਾਲ ਦੀ ਪੂਜਾ ਸਿੰਘ ਲਈ ਹੈ, ਮਾਈ ਵਾਸਤੇ ਜਾਂ ਕਿਸੇ ਗੈਰ ਜਾਤੀ ਲਈ। ਪੂਜਾ ਕਾਲ ਦੀ ਪਰਚਾ ਸ਼ਬਦੀਦਾਰ ਕਾਲ ਸੇਟ ਹੈ, ਇਹ ਬਚਨ ਵੀ ਸਾਰਿਆਂ ਲਈ ਸਾਂਝੇ ਹੈ। ਫਿਰ ਕਿਸੇ ਪਾਸੇ ਸੁਨਤ ਕਰਕੇ ਧਰਮ ਨੂੰ ਅਪਣਾਇਆ ਗਿਆ ਤੇ ਕਬੀਰ ਸਾਹਿਬ ਕਹਿੰਦੇ ਫਿਰ ਜੋ ਇਸਤਰੀ ਹੈ ਇਹਦੇ ਵਾਸਤੇ ਕਿਹੜਾ ਫਤਵਾ ਲਾਗੂ ਹੋਏਗਾ। ਅੱਜ ਕਈ ਸਾਡੇ ਵੀ ਬੱਚੇ ਜਿਹੜੇ ਹੈ ਉਹ ਕਿਸੰਗ ਦੇ ਪ੍ਰਭਾਵ ਥੱਲੇ ਆ ਕੇ ਇਹ ਸਰਵ ਸਾਂਝਾ ਜਨ ਸਾਰੀ ਮਨੁੱਖਤਾ ਦਾ ਕਲਿਆਣਕਾਰੀ ਜਿਹੜਾ ਧਰਮ ਨੂੰ ਤਿਆਗ ਕੇ ਆਪਣੇ ਧਰਮ ਨੂੰ ਤਬਦੀਲ ਕਰਕੇ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੈ ਉਹ ਇਸ ਤਰ੍ਹਾਂ ਜਿਵੇਂ ਸਮੁੰਦਰ ਛੱਡ ਕੇ ਕੋਈ ਛੱਪੜੀ ਹੱਥ ਮਾਰਦਾ ਪਿਆ। ਕਬੀਰ ਸਾਹਿਬ ਦਾ ਇੱਕੋ ਹੀ ਸਰੋਕ ਚੇਤੇ ਰੱਖੋ ਤੇ ਬਹੁਤ ਵੱਡੀ ਗੱਲ ਹੋਏਗੀ। ਕਬੀਰ ਸਮੁੰਦਰ ਨਾ ਛਾੜੀ ਜੋ ਖਾਰੋ ਪੋਖਰ ਪੋਖਰ ਢੂੰਡਦੇ ਭਲੋ ਨਾ ਕਹਿ ਹੋਏ ਗੁਰ ਸਾਗਰ ਰਤਨੀ ਪਰ ਭੂਏ ਅੰਮ੍ਰਿਤ ਸੰਤ ਚੁਗਿਆ ਨਹੀਂ ਦੂਰੇ। ਇਹ ਕਿਉਂ ਢੁੱਟ ਰਹੇ ਹੈ? ਤੁਸੀਂ ਸੰਗਤ ਨਹੀਂ ਕਰਦੇ ਚੰਗੇ ਪੁਰਸ਼ਾਂ ਦੀ, ਵਿਦਵਾਨਾਂ ਦੀ, ਤੇ ਗੁਰਬਾਣੀ ਦੇ ਬੋਧ ਤੋਂ ਅਣਜਾਣ ਹੋਣ ਦੇ ਕਾਰਨ ਦੂਜੀਆਂ ਪਰੰਪਰਾ ਵਾਲੇ ਜਿਹੜੇ ਲੋਕ ਹੈ ਉਹ ਤੁਹਾਨੂੰ ਆਪਣੀਆਂ ਪੁੱਠੀਆਂ ਸਿੱਧੀਆਂ ਗੱਲਾਂ ਨਾਲ ਪ੍ਰਭਾਵਿਤ ਕਰਕੇ ਸਿੱਖੀ ਸਿਧਾਂਤਾਂ ਤੋਂ ਤੋੜ ਰਹੇ ਹੈ। ਜੋ ਵੀ ਸਿੱਖ ਧਰਮ ਨਾਲ ਸੰਬੰਧਿਤ ਇਤਿਹਾਸ ਹੈ ਤਕਰੀਬਨ ਦਾਸ ਨੂੰ ਮਹਾਂਪੁਰਸ਼ਾਂ ਨੇ ਸਾਰੇ ਦ੍ਰਿਸ਼ਟੀਗੋਚਰ ਕਰਾਏ ਹੈ, ਉਹਨਾਂ ਤੋਂ ਕੋਈ ਦ੍ਰਿਸ਼ਟਾਂਤ ਨਹੀਂ ਮਿਲਿਆ ਕਿ ਜਿਹੜਾ ਗੁਰੂ ਮਹਾਰਾਜ ਦਾ ਸਿੱਖ ਬਣਿਆ ਹੋਵੇ ਉਸ ਨੇ ਆਪਣੇ ਧਰਮ ਵਿੱਚ ਕਦੀ ਗਿਰਾਵਟ ਲਿਆਉਂਦੀ ਹੋਵੇ। ਅੱਜ ਕਿਉਂ? ਉਹ ਕਾਰਨ ਇਹ ਹੈ ਕਿ ਪੁਰਾਤਨ ਗੁਰਸਿੱਖਾਂ ਵਾਲੇ ਅਸੂਲ ਅਸੀਂ ਛੱਡ ਰਹੇ ਹਾਂ। ਨਾ ਤਾਂ ਗੁਰੂ ਮਹਾਰਾਜ ਚ, ਨਾ ਗੁਰਬਾਣੀ ਚ, ਨਾ ਗੁਰੂ ਦੇ ਨਿਸ਼ਾਨਾ ਧਾਮਾਂ ਚ, ਉੱਥੇ ਤਾਂ ਵੀ ਥੋੜ੍ਹੀ ਜਿਹਾ ਇਹ ਸਾਡੇ ਵਿੱਚ ਆ ਗਈ ਅਸੀਂ ਮਾਦਾ ਪ੍ਰਸਤ ਬਣਨਾ ਹੈ, ਮਟੀਰੀਅਲ ਇਜ਼ਮ ਦਾ ਯੋਗ ਹੈ ਕਿ ਪ੍ਰਭਾਵ ਥੱਲੇ ਆ ਕੇ ਔਰ ਅਨਮਤੀਆਂ ਵਿੱਚ ਬਹਿੰਦੇ ਹਾਂ। ਅੰਮ੍ਰਿਤ ਛੱਕ ਕੇ ਵੀ ਅਨਮਤੀਆਂ ਮਨਮੁਖਾਂ ਸਾਖਤਾਂ ਦੀ ਸੰਗਤ ਬਹਿੰਦੇ ਹਾਂ ਔਰ ਉਹਨਾਂ ਨੂੰ ਖਾਂਦੇ ਪੀਂਦੇ ਹਾਂ ਜਿਹਦੇ ਕਾਰਨ ਗਿਰਾਵਟ ਆ ਗਈ। ਇਹ ਆਪਣੇ ਸਿਧਾਂਤ ਵਿੱਚ ਪਰਪੱਕ ਹੋ ਕੇ ਚਲੀਏ ਕਿ ਦੁਨੀਆਂ ਦੀ ਕੋਈ ਸ਼ਕਤੀ ਨੇ ਤੇ ਕੀ ਸਿੱਖ ਨੂੰ ਭਰਮਾਉਣਾ, ਸਵਰਗ ਦੇ ਦੇਵਤੇ ਵੀ ਨਹੀਂ ਭਰਮਾ ਸਕਣਗੇ। ਗੱਲ ਕੇ ਬੋਲੋ, ਦੁਨੀਆਂ ਦਾ ਕੋਈ ਪ੍ਰਲੋਭਨ। ਅੱਗੇ ਵੀ ਇੱਕ ਦਿਨ ਵਚਨ ਕੀਤਾ ਸੀ ਕਿ ਸੂਬੇ ਨੇ ਪੁੱਛਿਆ ਕਿ ਮੈਂ ਸਿੱਖਾਂ ਦਾ ਬੀਜ ਨਾਸ ਕਰਤਾ, ਕੋਈ ਸਿੱਖ ਤਾਂ ਨਹੀਂ ਰਿਹਾ? ਇਹ ਜਿਹੜੇ ਜੰਡਿਆਲੀਏ ਸੀ ਇਹ ਬਹੁਤੇ ਝੋਲੀ ਚੱਕ ਸਨ। ਕਹਿਣ ਲੱਗੇ ਜੀ ਲਾਹੌਰ ਚ ਸਿੱਖ ਹੈਗੇ, ਪਤਾ ਕਿਵੇਂ ਲੱਗੂ? ਕਹਿੰਦੇ 3 ਵਜੇ ਗਸ਼ਤ ਕਰਾਈ ਜਾਂ ਫੌਜ ਤੋਂ ਜਿੱਥੋਂ ਪਾਣੀ ਭੜ ਹੁੰਦੀ ਉਹ ਇਸ਼ਨਾਨ ਦੇ ਡੋਰ ਖੜਕਦਾ, ਉਹ ਪਤਾ ਲੱਗ ਜਾਊ ਸਿੱਖ ਦਾ ਘੜ ਤੜਕੇ ਉੱਠਣ ਦਾ ਆਵਾਜ਼ੇ ਰਵਾਜੇ ਨਾ ਜਾਂ ਤੜਕੇ ਇਸ਼ਨਾਨ ਦਾ। ਬਾਕੀਆਂ ਦੇ ਜਨਾਬ ਦੀ ਪਾਬੰਦੀ ਨਹੀਂ, ਕਿਸੇ ਗੋਡੇ ਗਿੱਟੇ ਧੋ ਲੈ ਪੂਰਾ ਇਸ਼ਨਾਨ, ਇੱਧਰ ਹੀ ਜਾਂ ਗੁਰਮੁਖ ਨਾਮ ਦਾ ਇਸ਼ਨਾਨ ਕਰ, ਇਸ਼ਨਾਨ ਸਿਮਰ ਪੂਰਾ ਆਪਣਾ ਮੰਤਨ ਭਰੇ ਅਰੋਗਾ ਗੁਰ ਸਤਿਗੁਰ ਕਾ ਜੋ ਸਿੱਖ ਅਰਦਾਇਸ਼ ਉਹ ਭਰ ਕੇ ਉੱਠਾ, ਨਾਮ ਧਿਆਵੇ ਸ਼ਬਦ ਬਾਚ ਲੈਣਾ। ਸਿੱਖੀ ਦੀ ਸਾਰੀ ਪਰਿਭਾਸ਼ਾ ਇਹਦੇ ਵਿੱਚ ਰੱਖੀ ਹੋਈ ਹੈ। ਸੋ ਸਾਧ ਸੰਗਤ ਜੀ ਫੌਜ ਆ ਗਈ ਬਾਜ਼ਾਰਾਂ ਗਲੀਆਂ ਮਾਲਿਆਂ ਚ ਗਸ਼ਤ ਕਰ ਰਹੀ। ਇੱਕ ਘਰੋਂ ਆਵਾਜ਼ ਆ ਰਹੀ ਸੀ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹੇ ਆ ਜਾ, ਦਰਵਾਜ਼ਾ ਖੜਕਾਇਆ ਤੂੰ ਬੀਬੀ ਪਾਰ ਕਰਦੀ ਤੇ 4 ਸਾਲ ਦਾ ਬੱਚਾ ਤੇ ਕਿਹਦਾ ਘਰ ਹੈ ਇਹ ਜੀ? 10 ਪਾਤਸ਼ਾਹ ਦੇ ਸਿੰਘ ਦਾ ਘਰ ਹੈ। ਅੱਛਾ, ਸਿੰਘ ਮੌਜੂਦ ਹੈ? ਸੂਬੇ ਨੇ ਤਾਂ ਬੀਜ ਨਾਸ ਕਰਤਾ। ਕਹਿੰਦੇ ਜੀ ਮੌਜੂਦ ਹੈ। ਤੇਰਾ ਸਿੰਘ ਕਿੱਥੇ ਹੈ? ਕਹਿੰਦੇ ਉਹ ਵੀ ਤੁਸੀਂ ਸ਼ਹੀਦ ਕਰਤਾ। ਕਹਿੰਦੇ ਬੱਚਾ ਕਿਹਦਾ? ਕਹਿੰਦੇ ਸਿੰਘ ਦਾ। ਕਹਿੰਦੇ ਇਹਨੂੰ ਤਾਂ ਅਸੀਂ ਲੈ ਜਾਣਗੇ ਕੱਲ ਨੂੰ ਵੱਡਾ ਹੋ ਕੇ ਫੇਰ ਇਸ ਤਰ੍ਹਾਂ ਹੀ, ਤੇ ਮਾਈ ਤੇ ਅਸੀਂ ਹੱਥ ਨਹੀਂ ਚੁੱਕਦੇ। ਤੂੰ ਇਹ ਕਹਿ ਦੇ ਕਿ ਸਿੱਖ ਦਾ ਬੱਚਾ ਨਹੀਂ ਅਸੀਂ ਛੱਡ ਜਾਂਦੇ। ਉਹ ਕਹਿੰਦੇ ਮੈਂ ਇਹ ਨਹੀਂ ਕਹਿਣਾ ਇਹ ਸਿੰਘ ਦਾ ਬੱਚਾ ਨਹੀਂ, ਭਾਵੇਂ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿਓ, ਮੈਂ ਇਹ ਕਹਾਂਗੀ ਇਹ ਗੁਰੂ ਗੋਬਿੰਦ ਸਿੰਘ ਦਾ ਸਿੰਘ ਦਾ ਬੱਚਾ। ਇਹ ਤਾਂ ਬੀਬੀਆਂ ਦੀ ਦ੍ਰਿੜ ਸਾਹਿਬ ਸੀ, ਤੇ ਹੁਣ ਤੁਸੀਂ ਆਪਣੇ ਝਾਤ ਮਾਰ ਕੇ ਵੇਖੋ, ਤੁਸੀਂ ਤੇ ਤੁਹਾਡੇ ਬੱਚੇ ਬੱਚੀਆਂ ਸਿੱਖੀ ਦੇ ਸਿਧਾਂਤ ਵਿੱਚ ਕਿੰਨੇ ਕੁ ਪਰਪੱਕ ਹਨ, ਕਿੰਨੇ ਕੱਚੇ ਹਨ। ਅੱਜ ਦਾ ਸਿੱਖ ਰੋਮਾਂ ਦੀ ਬੇਅਦਬੀ ਧੜਾਧੜ ਕਰ ਰਿਹਾ, ਫੈਸ਼ਨ ਪ੍ਰਸਤੀ ਦੇ ਅਧੀਨ ਹੋ ਕੇ। ਮਹਾਰਾਜ ਕਹਿੰਦੇ ਮੇਰੀ ਸਿਰ ਪਰ ਮੋਹਰ ਰੱਖੀ ਜਾ, ਇਹ ਕੇਸ ਦਾੜਾ ਗੁਰੂ ਦੀ ਮੋਹਰ ਛਾਪ ਹੈ। ਗੱਜ ਕੇ ਬੋਲੋ, ਇਹ ਸਿੱਖੀ ਦੀ ਨਿਸ਼ਾਨੀ ਨਿਸ਼ਾਨੇ ਸਿੱਖੀ ਈ ਪੰਜ ਹਰ ਪਕਾਵ, ਹਰ ਗਿਜ ਨਾ ਵਾਸ਼ ਈ ਪੰਜ ਮੁਆਵ, ਕੜਾ ਕਾਰ ਦੋ ਕਛ ਕੰਘੇ ਬਿਨਾ, ਹਸਤ ਕੇਸ ਹੇਜ ਜੁਮਲੇ ਨਿਸ਼ਾਨ। ਸਿੱਖ ਨੂੰ ਦਸਤਾਰ ਅਵਤਾਰ ਅਵਤਾਰ ਦਿੱਤੀ ਹੈ, ਦਸਤਾਰ ਨਹੀਂ ਰਹੀ। ਉਹਦਾ ਬੋਲਣਾ ਚੱਲਾ ਗੁਰਮਤ ਅਨੁਸਾਰ ਨਹੀਂ, ਉਹਦਾ ਚੱਲਣਾ ਫਿਰਨਾ ਗੁਰਮਤ ਅਨੁਸਾਰ ਨਹੀਂ, ਤੇ ਸਿੱਖੀ ਕਿੱਥੇ ਰਹੇਗੀ? ਸਿੱਖ ਕਦੋਂ ਰਹੇਗਾ ਜੇ ਉਹਦੇ ਕੋਲ ਸਿੱਖੀ ਹੈ? ਜਦੋਂ ਸਿੱਖੀ ਦੇ ਸਿਧਾਂਤ ਨਾ ਰਹੇ, ਉਹ ਆਪਣੇ ਆਪ ਨੂੰ ਸਿੱਖ ਵਿਸ਼ਕ ਕਹਾਵੇ, ਪਰ ਗੁਰੂ ਗੋਬਿੰਦ ਸਿੰਘ ਦੀ ਲਿਸਟ ਵਿੱਚ ਉਹ ਸਿੱਖ ਨਹੀਂ। ਗੱਜ ਕੇ ਬੋਲੋ, ਸਿੱਖੀ ਦੇ ਸਿਧਾਂਤ ਨੂੰ ਗ੍ਰਹਿਣ ਕਰਨ ਵਾਲੇ ਦਾ ਨਾਮ ਸਿੱਖ ਹੈ। ਕਿਆ ਜੇ ਮੈਂ ਤੁਹਾਨੂੰ ਪੁੱਛਾਂ ਤੇ ਤੁਸੀਂ ਸਿੱਖ ਬਣਨਾ ਪਸੰਦ ਕਰਦੇ ਹੋ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਆਪਣਾ ਗੁਰੂ ਮੰਨਦੇ ਹੋ? ਇਹ ਤਾਂ ਸਾਰੇ ਕਹਿੰਦੇ ਗੁਰੂ ਗ੍ਰੰਥ ਨੂੰ ਮੰਨਦੇ ਆ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਿੰਨੇ ਕੁ ਮੰਨਦੇ ਆ? ਗੱਜ ਕੇ ਬੋਲੋ, ਜਿੰਨਾ ਚਿਰ ਇਹਦਾ ਵਚਨ ਨਹੀਂ ਮੰਨਦੇ ਉਹਨਾਂ ਚਿਰ ਤੁਹਾਡੀ ਮਨੌਤ ਅਧੂਰੀ ਹੈ। ਪਹਿਲਾਂ ਤਾਂ ਤੁਹਾਡੇ ਵਿੱਚ ਇਹ ਹੋਣਾ ਚਾਹੀਦਾ ਅਸੀਂ ਗੁਰੂ ਮਹਾਰਾਜ ਦੇ ਸਿੱਖ ਹਾਂ, ਫਿਰ ਇਹ ਜਿਹੜਾ ਸ਼ਬਦ ਹੈ ਪੜ੍ਹੋ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਇਸ ਸ਼ੀਸ਼ੇ ਦੁਆਰਾ ਆਪਣੀ ਤਸਵੀਰ ਦੇਖੋ ਕਿ ਸਾਡੇ ਵਿੱਚ ਇਹ ਲੱਛਣ ਆ, ਜੇ ਤਾਂ ਹੈਗੇ ਅਸੀਂ ਸਿੱਖ ਹਾਂ, ਤੇ ਜੇ ਕਮਜ਼ੋਰੀ ਉਹਨੂੰ ਛੱਡ ਕੇ ਤੇ ਜਿਹੜਾ ਸਿੱਖੀ ਦਾ ਸਿਧਾਂਤ ਹੈ ਗ੍ਰਹਿਣ ਕਰ ਲਓ। ਜੇ ਕਰ ਲਓਗੇ ਦੁਨੀਆਂ ਦੀ ਕੋਈ ਤਾਕਤ ਸਿੱਖ ਨੂੰ ਚੁਕਾਉਣ ਦੀ ਸ਼ਕਤੀ ਨਹੀਂ ਰੱਖਦੀ, ਕਿਉਂਕਿ ਉਹਦੇ ਨਾਲ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੀ ਬਰਕਤ ਚੱਲ ਪੈਂਦੀ ਹੈ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਵੀ ਉਹ ਮੈਂ ਸਾਰਾ, ਜਬ ਜੇ ਕਹਿ ਵਿਪਰਨ ਕੀ ਰੀਤ, ਤਬ ਮੈਂ ਨਾ ਕਰੋ ਇਹਨ ਕੀ ਪ੍ਰਤੀਤ। ਕਦੀ ਇਹ ਜੋਤਿਸ਼ਾਂ ਕੋ ਡੇਰੇ ਲਵਾ ਲਿਆ, ਕਦੀ ਮੰਤਰੀਆਂ ਜੰਤਰੀਆਂ ਤੰਤਰੀਆਂ ਕੋ, ਕਦੀ ਆ ਜਿਹੜੇ ਮਸੰਦ ਲੋਕ ਟੂਣੇ ਡਾਮਣੇ ਜਾਦੂ ਮੰਤਰ ਜੰਤਰ ਡੋਲੀਆਂ ਖਡਾਉਂਦੇ, ਕਦੀ ਇਹ ਕੰਨਾ ਮੰਨਾ ਕੁਰਾਲਿਆਂ ਕੋ ਮੰਤਰ ਲੈਣ ਵਾਸਤੇ ਦੌੜਾ ਕਰਦਾ, ਜਿਨ੍ਹਾਂ ਦੇ ਮੰਤਰ ਨਾਲ ਇਹ ਸ਼ਾਇਦ ਕੋਈ ਐਸੀ ਪੂੰਜੀ ਲੱਗੇਗੀ ਕਿ ਮੇਰੇ ਅੰਦਰ ਕੋਈ ਸਵਰਗ ਦਾ ਦਰਵਾਜ਼ਾ ਖੁੱਲ ਜਾਏਗਾ। ਗੱਜ ਕੇ ਬੋਲੋ, ਇਹ ਸਾਰੀਆਂ ਗੱਲਾਂ ਕੌਣ ਲੋਕ ਕਰਦੇ ਆ ਜਿਹਨਾਂ ਨੂੰ ਸਤਿਗੁਰੂ ਜੀ ਦੇ ਘਰ ਤੇ ਭਰੋਸਾ ਤੇ ਜਿਹਨੂੰ ਗੁਰੂ ਮਹਾਰਾਜ ਦੇ ਚਰਨਾਂ ਤੇ ਭਰੋਸਾ? ਭਾਈ ਤਿਲਕੂ ਜੀ ਦਾ ਪ੍ਰਸੰਗ ਯਾਦ ਕਰਨਾ, ਗੜ੍ਹ ਸ਼ੰਕਰ ਚ ਇੱਕ ਮਹੇਸ਼ਾ ਜੋਗੀ ਹੈ, ਇੱਕ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੈ। ਮਹੇਸ਼ਾ ਜੋਗੀ ਉਦੋਂ ਜੋਗੀਆਂ ਦਾ ਬਹੁਤ ਬੋਲਵਾਲਾ ਸੀ, ਜਿਵੇਂ ਅੱਜ ਕੱਲ੍ਹ ਨਵੀਆਂ ਨਵੀਆਂ ਪਰੰਪਰਾ ਚੱਲੀਆਂ, ਜੋ ਕੋਈ ਲੈਟ ਲਗਾ ਰਿਹਾ, ਕੋਈ ਦਸ ਦੁਆਰ ਖੋਲ ਰਿਹਾ, ਫਲਾਣਾ ਦਰਵਾਜ਼ਾ ਵਜਾ ਰਿਹਾ, ਕਾਫੀ ਜ਼ੋਰ ਹੈ ਉਹਨਾਂ ਦਾ। ਉਦੋਂ ਜੋਗੀਆਂ ਦਾ ਬੜਾ ਜ਼ੋਰ ਸੀ। ਉਸਨੇ ਸ਼ਿਵ ਜੀ ਦੀ ਆਰਾਧਨਾ ਕੀਤੀ, ਗੜ ਸ਼ੰਕਰ ਦੀ ਗੱਲ ਹੈ, ਉਹਦਾ ਨਾਂ ਹੀ ਗੜ ਸ਼ੰਕਰ ਤਾਂ ਆ ਕਿ ਸ਼ੰਕਰ ਦਾ ਗੜ ਜੋਗੀਆਂ ਦਾ ਗੜ ਸੀ। ਹੁਣ ਵੀ ਕਹਿੰਦੇ ਸ਼ਿਵ ਜੀ ਦੀ ਤਪੱਸਿਆ ਕੀਤੀ, ਜਿਵੇਂ ਉਹ ਕਹਾਣੀ ਉਹਨਾਂ ਦੀ ਦੱਸਦੀ ਹੈ ਕਿ ਸ਼ਿਵ ਜੀ ਤੋਂ ਬਾਹਰ ਲਿਆ ਕਿ ਜਿਹੜਾ ਮੇਰਾ ਦਰਸ਼ਨ ਕਰ ਲੈ ਉਹਨੂੰ ਅੱਜ ਪਹਿਰ ਵਾਸਤੇ ਸਵਰਗ ਦਾ ਸੁੱਖ ਪ੍ਰਾਪਤ ਹੋਏਗਾ, ਤੇ ਮੇਰਸ਼ੇ ਜੋਗੀ ਨੇ ਬਾਹਰ ਲਿਆ। ਉਸਨੇ ਅਨਾਊਂਸਮੈਂਟ ਕਰਾਤੀ ਡੌਂਡੀ ਪ੍ਰਤਾਪ ਜੀ, ਤੇ ਸਾਡੇ ਲੋਕ ਲਕੀਰ ਤੇ ਫਕੀਰ ਬਹੁਤ ਹੈ, ਜੇ ਕੋਈ ਜੋਗੀ ਬੀਨ ਵਜਾਉਣ ਵਾਲਾ ਸੱਪ ਲੈ ਕੇ ਅੱਜ ਉੱਥੇ ਇਕੱਠੇ ਹੋ ਜਾਂਦੇ, ਅੱਜ ਉਹ ਦੇ ਢੀਚ ਕਾਲੇ ਆ, ਜੋ ਮੰਤਰੀ ਜੰਤਰੀ ਆ ਜਾਂਦੇ ਆ ਉੱਥੇ ਇਕੱਠ ਹੋ ਜਾਂਦਾ, ਉਹ ਲੋਕਾਂ ਨੂੰ ਰੁਪਈਏ ਤੋੜ ਤੋੜ ਕੇ ਦਗਾਲਦੇ ਆ।
ਤੇ ਜੇ ਇੰਨੀ ਕਲਾਮ ਆਪ ਝੂਠਾ ਪੜ ਕੇ ਮੰਗ ਰਹੇ ਕਿਉਂ ਫਿਰ ਗੱਜ ਕੇ ਬੋਲੋ ਲਕੀਰ ਦੇ ਫਕੀਰ ਬਹੁਤ ਲੋਕ ਆ ਤੁਸੀਂ ਕੰਧ ਨਾਲ ਆ ਕੇ ਖੜੇ ਹੋ ਜੋ ਤੇ ਹੁਣ ਦੇਖੇ ਜੋ ਜਿਹੜਾ ਹੈ ਤੂੰ ਆ ਉਹ ਕੀ ਦੇ ਰਿਹਾ ਕਹਿੰਦਾ ਮੇਰੇ ਮਗਰ ਖੜ ਜਾ ਡਬਾ ਸਹਿ ਕਤਾਰ ਬਣਨਾ ਕਤਾਰ ਵੀ ਬੜੀ ਭੀੜ ਬਣ ਜਾ ਭਾਈ ਗੁਰਦਾਸ ਨੇ ਕਿਹਾ ਇਸ ਤਰ੍ਹਾਂ ਨੱਕ ਕੱਢਿਆ ਦਾ ਹੀ ਪੰਜ ਸਿਆ ਲੱਗਿਆ ਉਸ ਉਹ ਕਿਹਦਾ ਨੱਕ ਕੱਢਿਆ ਗਿਆ ਉਹ ਕਹਿ ਮੈਨੂੰ ਸਵਰਗ ਦੇ ਝੂਟੇ ਹੋ ਗਏ ਕਹਿੰਦੇ ਮਹਾਰਾਜ ਮੈਨੂੰ ਵੀ ਆ ਸਕਦੇ ਕਹਿੰਦਾ ਆ ਕਿਉਂ ਨਹੀਂ ਸਕਦੇ ਕੁਰਬਾਨੀ ਕਰਨੀ ਪੈਂਦੀ ਕਹਿੰਦੇ ਦੱਸੋ ਜੀ ਕਹਿੰਦੇ ਨੱਕ ਵਧਾਉਣਾ ਹੋ ਨੱਕ ਵਧਾਤਾ ਕਹਿੰਦਾ ਝੂਟਾ ਤੇ ਆ ਨਹੀਂ ਕਹਿੰਦੇ ਮਲਮ ਪੱਟੀ ਕਰਾ ਲਾ ਫਿਰ ਗੱਲ ਕਰਾਂਗੇ ਮਲਮ ਪੱਟੀ ਕਰਾਏ ਰਾਜੀ ਹੋ ਗਿਆ ਕਹਿੰਦੇ ਹੁਣ ਕਹਿੰਦੇ ਜਿਵੇਂ ਮੈਂ ਕਹਿੰਦਾ ਤੂੰ ਕਹੀ ਚੱਲ ਬਸ ਐਸੇ ਤਰ੍ਹਾਂ ਪੰਥ ਚੱਲ ਗਿਆ ਅੱਜ ਤੱਕ ਵੀ ਕਈਆਂ ਦੇ ਪੰਥ ਇਸੇ ਤਰ੍ਹਾਂ ਚੱਲੇ ਹੋਏ ਆ ਦੌੜ ਘੁਸਰਾਉਣ ਤੇ ਦੁਨੀਆਂ ਉੱਧਰ ਦੌੜਨੀ ਬੜੀ ਹੈ ਕੱਟਾ ਜਾਣ ਕੇ ਆ ਜਾਂਦੀ ਹੈ ਤੇ ਹੱਥ ਪੱਲੇ ਪੈਂਦਾ ਆਪ ਕੁਝ ਨਹੀਂ ਪਰ ਮਹਾਰਾਜ ਕਹਿੰਦੇ ਆ ਗੁਰਮੁਖ ਪੰਥ ਸਹੇਲਾ ਪੰਥ ਸਹੇਲੇ ਜਾਓ ਤਾਂ ਸੁਖ ਭਾਵੋ ਆਗੇ ਮਿਲਣ ਕਨੇਰਾ ਗੁਰਬਾਣੀ ਕੀ ਕਹਿ ਰਹੀ ਕਿਹੜਾ ਪੰਥ ਕਿਹੜਾ ਪੰਥ ਜੋ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਪਾਤਸ਼ਾਹ ਕਹਿੰਦੇ ਦੂਜੀ ਛੋਟ ਕਵਾਟੜੀ ਇੱਕ ਸਿਉਂ ਦੇ ਵਲਾ ਸਾਡੀ ਲੇਵ ਕਿੱਧਰ ਲੱਗੀ ਆ ਦੇਖੋ ਜਿਹਦੀ ਲੇਵ ਲੱਗੀ ਉਹਦੀ ਗੱਲ ਕਰ ਰਹੇ ਬਾਕੀ ਦੁਨੀਆਂ ਇੰਨੀ ਉਹ ਜਿਵੇਂ ਹਰਿਆਣੇ ਚ ਇੱਕ ਉੱਠਿਆ ਸੀ ਉਹ ਜਵਾਕੜਾ ਪੂਰਾ ਪ੍ਰਚਾਰ ਇਹ ਹੋਇਆ ਕਿ ਜਿਹਨੂੰ ਖੰਭ ਲਾ ਲੂਗਾ ਉਹਦਾ ਗਠੀਆ ਅੱਡ ਜੂ ਅਧਿਆਂਗਾ ਅੱਡ ਜੂ ਅੱਖਾਂ ਹੀ ਅੱਖਾਂ ਮਿਲਣਗੀਆਂ ਇੰਨੀ ਦੁਨੀਆਂ ਦੀ ਭਜਨਾ ਸਪੈਵੀ ਰੇਲਾਂ ਚ ਚੜ੍ਹਨਾ ਹੋਵੇ ਉੱਤੇ ਬਹਿ ਹੈ ਕਈਆਂ ਨੇ ਅਗਲੀਆਂ ਲੱਤਾਂ ਦਸਾਬਦੀਆਂ ਕੀ ਕਰਾਉਣੇ ਡੇਕੇ ਜਿਹੜੀਆਂ ਮਾੜੀਆਂ ਮੋਟੀਆਂ ਨੇ ਉਹ ਤੁੜਾ ਕੇ ਆ ਗਏ ਡੱਜ ਕੇ ਬੋਲੋ ਜਗਤ ਕੀ ਭੇਡਾ ਚਾਲ ਚਲਦੇ ਕੇ ਪਾਤਸ਼ਾਹ ਚੱਲੈ ਪਰਮਾਰਥ ਨਾ ਸੰਭਾਲ ਦੇਖੋ ਜਗ ਮੂਰਖਾ ਭੇਡਾ ਚਾਲ ਹੈ ਪਰਮਾਰਥ ਦੀ ਸੰਭਾਲ ਨਹੀਂ ਕਰਦੇ ਇਹ ਸੰਸਾਰ ਦੀ ਮੂਰਖਤਾ ਦੇਖਾ ਦੇਖੀ ਸੁਹਾਗਤਾ ਭੂਲੇ ਭਟਕਾ ਖਾਏ ਸੋ ਸਾਧ ਸੰਗਤ ਜੀਓ ਇਤਨੀ ਤਮਾਸ਼ ਵੀ ਨਹੀਂ ਇਕੱਠੀ ਹੋ ਗਈ ਇੱਥੇ ਦੁਨੀਆਂ ਦੀ ਕੋਈ ਚੀਜ਼ ਮਿਲਦੀ ਹੋਵੇ ਤੇ ਲੋਕ ਉੱਥੇ ਇਕੱਠੇ ਹੋ ਜਾਂਦੇ ਆ ਵੀ ਫਰੀ ਰਾਸ਼ਨ ਚੱਲਦਾ ਉੱਥੇ ਬੜੇ ਇਕੱਠੇ ਹੋ ਜਾਂਦੇ ਆ ਤੇ ਜਿੱਥੇ ਸਵਰਗ ਦਾ ਬਈ ਪ੍ਰਲੋਭਨ ਹੋਵੇ ਫਿਰ ਪਿੱਛੇ ਕਿਹੜਾ ਰਹੇ ਉੱਥੇ ਤਾਂ ਇੰਨੀ ਤਮਾਸ਼ ਵੀ ਨਹੀਂ ਹੋ ਗਈ ਕਿ ਅੰਤ ਕੋਈ ਨਾ ਰਿਹਾ ਜ਼ਿਲ੍ਹੇ ਤਾਰਾ ਨੂੰ ਮੇਲਾ ਖਿੰਡ ਪੁੰਡ ਗਿਆ ਤੇ ਕਹਿਣ ਲੱਗਾ ਮੇਸ਼ਾ ਜੋਗੀ ਬਹੁਤ ਖੁੱਲਿਆ ਤੇ ਅੱਜ ਮੇਰੇ ਤਪੋ ਵਰਨ ਸ਼ਿਵ ਜੀ ਦੇ ਵਰਨ ਸਾਰਿਆਂ ਨੇ ਸਵਰਗ ਦਾ ਆਨੰਦ ਲਿਆ ਕਹਿੰਦੇ ਕੋਈ ਐਪ ਨਹੀਂ ਗਿਆ ਕਹਿੰਦੇ ਜੀ ਬਾਕੀ ਦਾ ਗੱਲ ਛੱਡੋ ਆ ਤੁਹਾਡੇ ਗੁਆਂਢੀ ਜਾਂ ਦਸ ਕਦਮ ਦੇ ਫੜ ਕੇ ਆ ਤੁਹਾਡੇ ਡੇਰੇ ਨੂੰ ਉਹ ਭਾਈ ਤਿਲਕੂ ਜੀ ਆਏ ਨੀ ਕਹਿੰਦੇ ਅੱਛਾ ਜਾਣਦੇ ਤਾਂ ਹੁੰਦੇ ਹੀ ਆ ਬੰਦਾ ਜੇ ਇੱਕ ਦਿਨ ਰਹਿੰਦੇ ਹੋਈ ਜੀ ਕਹਿੰਦੇ ਉਹ ਸਿੱਖ ਨਹੀਂ ਆ ਕਹਿੰਦੇ ਜੀ ਉਹ ਨਹੀਂ ਆਇਆ ਕਹਿੰਦੇ ਚਲੋ ਫੇਰ ਵੀ ਉਹ ਧਾਰਮਿਕ ਬੰਦਾ ਉਹ ਨਹੀਂ ਰਹਿਣਾ ਚਾਹੀਦਾ ਜਿਹੜੇ ਬੰਦੇ ਕਿਸੇ ਕੈਟਾਗਰੀ ਚ ਨਾ ਉਹ ਆਨੰਦ ਲੈ ਲੈ ਜਿਹਨੂੰ ਤਾਂ ਆਨੰਦ ਲੈਣਾ ਗੁਰੂ ਸਾਹਿਬ ਦਾ ਅੱਗੇ ਪਿੱਛੇ ਮਿਲਦੇ ਹੋਣ ਮਾੜਾ ਮੋਟਾ ਬਚਨ ਵਾਲਾ ਹੁੰਦਾ ਹੋਵੇ ਗੁਰਮਤ ਦਾ ਵਿਚਾਰਧਾਰਾ ਜਿੱਥੇ ਇਹ ਹੋਏ ਜਾਂਦੀ ਹੈ ਸੁਨੇਹਾ ਭੇਜਿਆ ਮੇਰੇ ਨੇ ਭਾਈ ਤਿਲਕੂ ਜੀ ਖਾਲੀ ਨਾ ਰਹਿ ਜਾਓ ਇਹ ਸਮਾਂ ਕਿਤੇ ਮਿਲਦਾ ਹੁੰਦਾ ਕਦੋਂ ਸ਼ਿਵ ਜੀ ਬਲ ਬਿਠਾਉਣ ਬਾਹਰ ਦੇਣ ਤੇ ਮੇਰੇ ਚ ਬਲ ਦੀ ਸ਼ਕਤੀ ਹੋਵੇ ਸਵਰਗ ਦਾ ਆਨੰਦ ਤੇ ਰਾਜਪੈਰ ਦਾ ਆਏ ਨੇ ਉਹਨੀ ਕਾ ਕਈ ਬੰਦੇ ਸਰਕਾਰ ਪ੍ਰਤਿਸ਼ਠਾ ਵਾਲੇ ਹੁੰਦੇ ਆ ਤੇ ਪੰਚਾਇਤ ਰੂਪ ਸੰਗਤ ਰੂਪ ਜਾਏ ਫੇਰੇ ਮੰਦੇ ਹੁੰਦੇ ਆ ਚਲੋ ਸਤਿਕਾਰ ਨਹੀਂ ਲੈ ਫੇਰ ਨਹੀਂ ਆਏ ਫਿਰ ਆਪ ਆ ਗਏ ਤੇ ਮੈਂ ਹੀ ਦਰਸ਼ਨ ਦੇ ਆਉਣਾ ਤੇ ਸਵਰਗ ਤੋਂ ਨਾ ਮਾਂਝਾ ਰਹੇ ਆ ਗਏ ਉਥੋਂ ਅੰਦਰੋਂ ਪੰਡਾਲ ਆ ਲਿਆ ਕਹਿੰਦੇ ਭਾਈ ਸਾਹਿਬ ਮੈਂ ਤੁਹਾਨੂੰ ਆਪ ਲੋਕ ਆ ਮੇਰਾ ਦਰਸ਼ਨ ਸਵਰਗ ਲੈਣ ਵਾਲਾ ਮੈਂ ਤੁਹਾਨੂੰ ਖੁਦ ਦਰਸ਼ਨ ਦੇਣਾ ਵੀ ਸਵਰਗ ਮਿਲ ਜਾ ਬਾਹਰ ਆਓ ਪੁੰਡਾ ਬੋਲੋ ਉਹ ਕਹਿੰਦੇ ਪੁੰਡਾ ਇਸ ਸ਼ਬਦ ਦੇ ਬੋਲਣ ਦਾ ਬਚਨ ਵਾਪਸ ਲੈ ਤੇਰਾ ਦਰਸ਼ਨ ਕਰਕੇ ਮੈਨੂੰ ਸਵਰਗ ਨਾ ਮਿਲੇ ਗੱਜ ਕੇ ਬੋਲੋ ਕਿਉਂਕਿ ਮੇਰੇ ਗੁਰੂ ਦਾ ਬਚਨ ਆ ਨਰਕ ਸੁਰਗ ਤੇ ਮੈਂ ਰਹੋ ਸਤਿਗੁਰ ਕੈ ਪ੍ਰਸਾਦ ਸੰਤਨ ਦੋ ਰਾਤੇ ਤੁਹਾਨੂੰ ਰੱਖ ਸਕਦਾ ਤੁਹਾਡੇ ਉਹ ਸਵਰਗ ਸੋਨੇ ਦੀਆਂ ਬੇੜੀਆਂ ਤੇ ਨਰਕ ਲੋਹੇ ਦੀਆਂ ਬੇੜੀਆਂ ਦੋਨੋਂ ਬੰਦ ਗਈਆਂ। ਉਹ ਕੁੰਨ ਤੋਂ ਪੈਦਾ ਹੁੰਦਾ, ਉਹ ਪਾਪ ਤੋਂ ਪੈਦਾ ਹੁੰਦਾ। ਬਚਨ ਕਹਾ ਲਿਆ ਬਹੇਸ਼ਾ ਨਾਨਕ ਮਾਲ ਦੀ ਗੱਲ ਹੈ। ਉਹ ਜਿਹਾ ਨਿਸ਼ਕਾਮ ਬੰਦਾ ਅੱਜ ਨਿਸ਼ਕਾਮਤਾ ਦੀ ਗਿਆਨੀ ਜੀ ਨੇ ਪਹਿਲਾਂ ਕਥਾ ਕੀਤੀ ਸੀ, ਪਰ ਕਾਰਨ ਉਹ ਹੀ ਤੇ ਸਿਆਣਪ ਵੀ ਸਿੱਖੀ ਹੁੰਦੀ ਹੈ। ਜਿਹੜੀ ਲੜੀ ਚੱਲਦੀ ਹੋਵੇ ਉਸ ਲੜੀ ਵੀ ਕਹਾਂ ਤੋਰਿਆ ਜਾ ਤੇ ਕਈ ਵਾਕਿਆਂ ਦਾ ਹੁੰਦਾ ਪਹਿਲੇ ਦਾ ਖੰਡਣ ਜ਼ਰੂਰ ਕਰਨ ਕਹਿੰਦੇ ਬੋਲੋ ਤੇ ਆਪ ਤੇ ਲੜਨਾ ਹੀ ਆ ਤੇ ਸੰਤ ਵੀ ਲੜਾ ਜਾਣਾ। ਇਹ ਬੜਾ ਗਲਤ ਢੰਗ ਹੈ। ਜਿੱਥੇ ਪ੍ਰਕਰਨ ਛੱਡਿਆ ਜਾਏ ਉਸੇ ਪ੍ਰਕਰਨ ਨੂੰ ਗਾਹਾਂ ਵਧਾ ਜਾਏ, ਕਿਸੇ ਟੀਚੇ ਤੇ ਪਹੁੰਚਾ ਜਾਏ ਫਿਰ ਇਹ ਮੰਜ਼ਿਲ ਮੁਕਦੀ। ਦੋਹਲਾ ਨੂੰ ਖਤਮ ਕੀਤਾ ਹੋਇਆ ਦੂਜੀ ਛੋਟ ਵਾਟੜੀ ਇਹ ਕਸਿਓ ਲੈਵਲਾ ਸਾਧ ਸੰਗਤ ਜੀ। ਉਹ ਕਹਿੰਦਾ ਭਾਈ ਤਿਲਕੂ ਜੀ ਇਹ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ? ਮੈਂ ਤਾਂ ਹੈਰਾਨ ਬਣਾ ਇੱਡੀ ਨਿਸ਼ਕਾਮ ਦਾ ਸਵਰਗ ਨੂੰ ਖੁੱਲ ਮਾਰ ਰਹੇ। ਕਹਿੰਦਾ ਮੇਰੇ ਗੁਰੂ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੱਦੀ ਦੇ ਪੰਜਵੇਂ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹਨ, ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਰਚ ਕੇ ਬੋਲੋ ਤੇ ਸੁਨਹਿਰੀ ਮੰਤਰਾਂ ਦੀ ਰਚਨਾ ਕਰਕੇ ਸ਼ਬਦ ਗੁਰੂ ਦਾ ਪ੍ਰਕਾਸ਼ ਤੇ ਅਖੰਡ ਕੀਰਤਨ ਆਰੰਭ ਕਰਨ ਵਾਲੇ। ਕਈ ਦਾ ਕੀਰਤਨ ਹੁੰਦਾ ਲਿਮਟ ਹੁੰਦੀ, ਇੱਥੇ ਲਿਮਟ ਰੱਖੀ ਹੋਈ, ਚਲੀ ਜਾਣ ਤੋਂ ਭਲਾ ਕੰਮ ਬੰਦ ਕਰੋ ਹੀ ਨਾ ਸਾਰਾ ਮੇਰੇ ਐਸਾ ਪ੍ਰਭਾਵ। ਇੱਕ ਗੰਗਾਵਲ ਦੀ ਪਾਣੀ ਦੀ ਤੇ ਗੁਰੂ ਮਹਾਰਾਜ ਗਿਆਨ ਦੀ ਗੰਗਾ ਬੁਲਾ ਦਿੱਤੀ। ਇਸ ਗੰਗਾ ਨਹਾਉਣ ਜਾਂਦੇ ਆ, ਮਾਇਆ ਵੀ ਕਰਜ ਕਰਨੀ ਪੈਂਦੀ ਹੈ, ਕਈ ਜੀਬੇ ਜੇਬਾਂ ਪਤਰਾ ਕੇ ਆ ਜਾਂਦੇ ਆ ਤੇ ਕਈਆਂ ਦੀ ਉੱਥੇ ਦੇ ਪੁਜਾਰੀ ਧੌੜੀ ਲਾ ਲੈਂਦੇ ਆ ਗੱਲ ਕੇਵਲ ਇੱਥੇ ਖਰਚਾ ਹੀ ਕੋਈ ਨੀ, ਕੋਈ ਫੀਸ ਹੀ ਨਹੀਂ। ਇਹ ਗਿਆਨ ਦੀ ਗੰਗਾ ਜਿੱਥੇ ਮਰਜ਼ੀ ਬੈਠੇ ਦੁਨੀਆਂ ਲਾਓ ਤੇ ਆਨੰਦ ਲਓ ਆਤਮਾ ਦਾ। ਗੁਰਬਾਣੀ ਬਾਣੀ ਗਾਵੋ, ਗੁਰਬਾਣੀ ਗਾਵੋ ਭਾਈ, ਉਹ ਸਬਦ ਸਦਾ ਸੁਖਦਾਈ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸਿਧਾਂਤ ਸਾਧ ਸੰਗਤ ਜੀਓ ਮੇਰੇ ਕਹਿੰਦੇ ਗੁਰੂ ਮਹਾਰਾਜ ਉਹ ਪੂਰੇ ਗੁਰੂ ਦਾ ਸਿੱਖ ਕਿੱਥੇ ਖੜਾ ਤੇ ਅਧੂਰੇ ਗੁਰੂਆਂ ਦੇ ਚੇਲੇ ਕਿੱਥੇ ਖੜੇ? ਆ ਦੋਨੋਂ ਚੱਲ ਰਹੀ ਹੈ ਧਾਰਾ ਤੇ ਹੁਣ ਬਾਚ ਲਓ ਤਰਾਜੂ ਚ ਪਾ ਕੇ ਪਲੜਾ ਕਿਹੜਾ ਭਾਰਾ ਨਿਕਲਦਾ, ਪੂਰੇ ਦਾ ਕਿ ਅਧੂਰੇ ਦਾ? ਗੱਲ ਕੇ ਬੋਲੋ। ਕਹਿੰਦਾ ਮੈਨੂੰ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਾ ਕਿ ਜਿਹਦੇ ਸਿੱਖ ਇਤਨੇ ਨਿਸ਼ਕਾਮ ਆ, ਕਰਮ ਕਰਤ ਹੋਵੇ ਨੇ ਕਰਮ, ਇਸ ਵੈਸ਼ਨੋ ਦਾ ਨਿਰਮਲ ਧਰਮ, ਸੇਵਾ ਕਰਤ ਹੋਏ ਨੇ ਕਾਮੀ, ਇਸ ਕੋ ਹੋਤ ਪ੍ਰਾਪਤ ਸੁਆਮੀ, ਤਨ ਮਨ ਧਨ ਸਭ ਸੌ ਗੁਰ ਕੋ ਹੁਕਮ ਮੰਨਿਆ। ਭਾਈ ਜੇ ਹੁਕਮ ਮੰਨੇ ਹੋ ਗੁਰੂ ਕੇਰਾ ਗਾਵ ਹੋ ਸੱਚੀ ਬਣ ਕੇ ਬਰਕਤ ਸਾਰੀ ਸ਼ਬਦ ਗੁਰੂ ਸਾਧ ਸੰਗ ਜੀ ਭਾਈ ਸਾਹਿਬ ਨੂੰ ਤਿਆਰ ਕਰ ਲਿਆ। ਯਾਦ ਹੈ ਅੰਮ੍ਰਿਤਸਰ ਸਾਹਿਬ ਤੰਬੂ ਲਾ ਇੱਕ ਜੀ ਜੋਗੀ ਜੀ ਬੈਠੇ ਹੈ, ਇੱਕ ਹਜੂਰ ਮਹਾਰਾਜ ਬੈਠੇ ਵਿਚਾਰੇ ਕਨਾਤ ਲਾ ਸਤਿਗੁਰੂ ਦਾ ਜੋਜ ਤੇ ਮਹਾਰਾਜ ਨੇ ਕਨਾਤ ਨੂੰ ਹੱਥ ਕੱਢਿਆ। ਜੋਗੀ ਜੀ ਆ ਮੁੰਦਰਾ ਤੇ ਕੰਨ ਤੁਹਾਡਾ ਹੀ ਹੈ? ਇਹ ਤਾਂ ਮੇਰਾ ਹੀ ਹੈ, ਮੈਂ ਨਹਾਉਣ ਲੱਗਾ ਸੀ ਮੱਛੀ ਤੋੜ ਕੇ ਲੈ ਗਈ ਸੀ। ਕਹਿੰਦੇ ਲਾ ਲਓ, ਹੋਵੇ ਨਾਲ ਹੀ ਚਿਮਟ ਗਿਆ ਪੂਰਾ ਗੁਰੂ ਪੂਰਾ ਪ੍ਰਵਾਹ ਲਾਭਿਆ ਪੂਰਾ ਜਾਤਾ ਨਾ ਉਹ ਨਾਨਕ ਪੂਰਾ ਪਾਇਆ ਪੂਰੇ ਦੇ ਗੁਣ ਗਾਇਆ। ਸਮਰੱਥ ਜੋ ਮਰਜ਼ੀ ਕਰ ਸਕਦਾ, ਰੀਠਾ ਮਿਠਾ ਕਰ ਸਕਦਾ, ਪੱਥਰ ਦੀ ਪੰਜਾ ਕਰ ਸਕਦੇ ਲੱਗਾ ਹੋਇਆ, ਕਿਉਂਕਿ ਗੁਰੂ ਘਰ ਵਿੱਚ ਹੈ ਸ਼ਬਦ ਹੀ ਹੈ। ਇਹ ਨੀ ਮਿੱਠਾ ਕੀਤਾ ਸੀ, ਨਹੀਂ ਕੀਤਾ ਹੈ, ਅੱਜ ਵੀ ਪੰਜਾ ਲੱਗਾ ਸੀ, ਅੱਜ ਵੀ ਲੱਗਾ ਹੋਇਆ। ਕੱਜ ਕੇ ਬੋਲੋ ਸਾਧ ਸੰਗਤ ਜੀ। ਕਹਿੰਦਾ ਮਹਾਰਾਜ ਇਹ ਤਾਂ ਮੁੰਦਰਾ ਖੰਡ ਮੇਰਾ ਹੀ ਹੈ, ਜੁੜ ਗਿਆ। ਕਹਿੰਦਾ ਮਹਾਰਾਜ ਹੁਣ ਕਨਾਰ ਚੁੱਕ ਕੇ ਦਰਸ਼ਨ ਦਿਓ, ਪੂਰੇ ਗੁਰੂ ਦਾ ਦਰਸ਼ਨ ਵੀ ਹੋ ਜਾਏ। ਕਹਿੰਦੇ ਬੇਲਾ ਸਿੱਖੀ ਲੈਣ ਵਾਸਤੇ ਫਿਰ ਤਿਆਗਣਾ ਵੀ ਬਹੁਤ ਕੁਝ ਪੈਂਦਾ ਤੇ ਗ੍ਰਹਿਣ ਵੀ ਕਰਨਾ ਪੈਂਦਾ। ਭਾਈ ਗੁਰਦਾਸ ਸਿੰਘ ਕਹਿੰਦੇ ਮੁਰਦਾ ਹੋਏ ਮਰੀਜ਼ ਨਾਲ ਇਕੱਲੀ ਹੋਵਣਾ, ਸਿਰਕ ਸਬਰ ਸ਼ਾਹੀ ਭਰਮ ਭਾਉ ਹੋਵਣਾ, ਇਹ ਦੇਖ ਲਾ ਭਾਈ। ਗੁਰਸਿੱਖੀ ਦਾ ਸਿੱਖਣਾ, ਗੁਰਮੁਖ ਸਾਧ ਸੰਗਤ ਦੀ ਸੇਵਾ, ਕਹਿੰਦਾ ਬਣਨਾ ਹੁਣ ਸਿੱਖੇ ਹੀ ਆ, ਹੁਣ ਸਿੱਖ ਬਣਨਾ ਆ ਤੇਰਾ, ਹੁਣ ਕਸਰ ਪੈ ਗਈ। ਕਹਿੰਦੇ ਮਨੋਂ ਬਣਦਾ ਕਿ ਦਿਖਾਵੇ ਦਾ? ਕਹਿੰਦੇ ਮਹਾਰਾਜ ਮਨੋਂ ਬਣਾਓ, ਹੁਣ ਮੈਂ ਆਪਾ ਸਮਰਪਿਤ ਕਰਦਾ। ਭਾਈ ਤਿਲਕੂ ਜੀ ਦੀ ਸੰਗਤ ਕਰਕੇ ਲੋਕਾਂ ਨੂੰ ਸਵਰਗ ਦੇ ਝਾਂਸੇ ਦੇਣ ਵਾਲਾ ਸ਼ਿਵ ਜੀ ਦਾ ਪੁਜਾਰੀ ਅੱਜ ਗੁਰੂ ਨਾਨਕ ਦੇ ਘਰ ਦਾ ਸਿੱਖ ਬਣ ਗਿਆ। ਗੱਜ ਕੇ ਬੋਲੋ ਉਹ ਜਿਹੜਾ ਜੋਗੀਆਂ ਦਾ ਗੜ੍ਹ ਸੀ, ਗੜ੍ਹ ਸ਼ਨ ਕਰੋ ਸਿੱਖੀ ਦਾ ਗੜ੍ਹ ਬਣ ਗਿਆ। ਭਾਈ ਸਾਹਿਬ ਨੂੰ ਉਸ ਲੱਗ ਕੇ ਧਰਮ ਪ੍ਰਚਾਰ ਦੀ ਮੰਜੀ ਮਿਲੀ ਹੋਈ ਸੀ। ਇਹ ਤਾਂ ਅਸੀਂ ਸਿੱਖ ਦਾ ਜੀਵਨ, ਅੱਜ ਜਿੱਥੇ ਪਿਆਲੀ ਮਿਲਦੀ ਹੈ, ਜਿੱਥੇ ਕੋਈ ਹਜਾਮਤ ਦੀ ਦੁਕਾਨ ਆ ਜਾਂਦੀ ਹੈ, ਜਿੱਥੇ ਕੋਈ ਸਾਸ ਇਬਾਦਤ ਚੀਜ਼ਾਂ ਮਿਲ ਜਾਣੀਆਂ, ਉੱਧਰ ਤੁਰਨ ਦਾ ਫੈਸ਼ਨ ਪ੍ਰਸਤੀ ਵਾਸਤੇ ਨਸ਼ਿਆਂ ਤੇ ਫੈਸ਼ਨਾਂ ਵਿੱਚ ਲੱਗ ਕੇ ਅੱਜ ਅਸੀਂ ਸਿੱਖੀ ਸਿਧਾਂਤਾਂ ਤੋਂ ਪਰੇ ਹੱਟਦੇ ਹਾਂ। ਇਹਦਾ ਪ੍ਰਣਾਮ ਤੁਹਾਡੇ ਘਰਾਂ ਵਿੱਚ ਸੁੱਖ ਨਹੀਂ, ਦੁੱਖ ਹੀ ਪੈਦਾ ਹੋਇਆ। ਗੁਰੂ ਨਾਲ ਟੁੱਟ ਕੇ ਸੁੱਖ ਨਹੀਂ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੰਠ ਬਹਿ ਵਿਛੋੜਾ ਧਨੀ ਸੋ ਨਾਨਕ ਸਹਿਸੈ ਕੰਠ। ਅੱਕ ਦੀ ਕੁਕੜੀ ਹੁੰਦੀ ਜਿੰਨਾ ਚਿਰ ਬੂਟੇ ਨਾ ਆਈ ਚੂਰ, ਨਾਲੋਂ ਲੈ ਗਈ ਫੁੱਟ ਵੀ ਗਈ, ਪੀਲੀ ਵੀ ਹੋ ਗਈ, ਕੁਟੜੇ ਕੁਗੜੇ ਬਣ ਕੇ ਉੜੀ ਫਿਰਦੀ। ਬਾਣੀ ਵਿੱਚ ਕਿਹਾ ਨਾ, ਦੋਏ ਫੁੱਟ ਚੱਕੀ ਜੋੜ ਕੇ ਪੀਸਣ ਆਏ ਹੇਠ, ਜੋਦਾ ਨਹੀਂ ਸੁਗਰੇ ਨਾਨਕ ਅਜਬ ਹੇਠ। ਪੁਰਾਣੇ ਜ਼ਮਾਨੇ 'ਚ ਮਾਈਆਂ ਚੱਕੀ ਪੀਂਦੀਆਂ ਸੀ ਤੇ ਕੀਲੀ ਹੁੰਦੀ ਸੀ, ਜਿਹੜੇ ਦਾਣੇ ਕੀਲੀ ਦੀ ਸ਼ਰਨ ਵਿੱਚ ਆ ਗਏ ਉਹ ਕੁੜਾਂ ਦੀ ਮਾਰ ਤੋਂ ਬਚ ਜਾਂਦੇ ਸੀ। ਤੇ ਜਿਹੜੇ ਭਾਈ ਇਸ ਗੁਰਬਾਣੀ ਦੇ ਨਾਲ ਜੁੜਨਗੇ ਉਹ ਰਾਗ ਵੈਸ ਦੇ ਕੁੜਾਂ ਤੋਂ ਬਚ ਜਾਣਗੇ, ਉਹਨਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦਾ ਮੀਂਹ ਵਰੇਗਾ। ਉਹਨਾਂ ਦੀ ਸ਼ਰਨ ਕੌੜਾ ਰਾਸਾ ਜਾਂ ਸੱਜਣ ਟਾਲਾ ਜਾਂ ਭੂਮੀਆਂ ਜੋ ਲੱਖੂ ਤਾੜੀ ਵੀਰੀ ਜਾਂਦੀ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲਿਆ ਪ੍ਰਭੂ ਅਤਰ ਹੈ ਕਾ ਬਾਸੀ ਕਰ, ਨਾਮੋ ਮੰਤਰ ਦਾ ਰਾਏ ਦਾ ਕੱਟ ਹੈ ਹੁਣ ਮੈਂ ਰੋਗ, ਨਾਨਕ ਸਤਿਗੁਰ ਸੇ ਨਾਮ ਲੈ ਜਨ ਤੁਰੇ ਪਿਆ। ਇਸ ਵਿਚਾਰ ਦੁਆਰਾ ਦਾਸ ਪ੍ਰਬੰਧਕਾਂ ਦੇ ਸਮੂਹ ਸੰਗਤ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਸਮੇਂ ਨੂੰ ਸਫਲ ਬਣਾਉਣ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੋਠਾ ਆਸਰਾ ਲੈ ਕੇ ਸਤਿਗੁਰੂ ਜੀ ਦੇ ਦਰਸ਼ਨ ਸ਼ਰਧਾ ਰੂਪੀ ਭੇਟਾ ਅਰਪਣ ਕੀਤੀ ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਕੇ ਗੁਰਬਾਣੀ ਦੀ ਸਿੱਖੀ ਸਥਾਨ ਦੀ ਮਹਾਨਤਾ ਨੂੰ ਪ੍ਰਗਟ ਕਰਨ ਵਾਲੀ ਵਿਚਾਰਧਾਰਾ ਸਰਵਣ ਕੀਤੀ ਹੈ। ਜਿਹੜੇ ਮਾਈ ਭਾਈ ਇਸ ਵਿਚਾਰਧਾਰਾ ਨੂੰ ਗ੍ਰਹਿਣ ਕਰਨਗੇ ਇਸ ਕਥਾ ਦਾ ਭਲਾ ਦੇਸ਼ ਹੋਏ ਹੋਏਗਾ ਕਿ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਿੱਖੀ ਪ੍ਰਾਪਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।